सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 647-290-3773
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416-213-1165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਪਿੰਜਾ ਡੀਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੰਜਾ ਡੀਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੱਜ਼ਾ ਡੀਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੂੰਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡੀਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡੀਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਬੜੇ ਮਾਣ ਨਾਲ ਪੇਸ਼ ਕਰਦੇ ਨੇ 32ਵਾਂ ਕੈਨੇਡਾ ਕਬੱਡੀ ਕੱਪ 2025, ਜਿਸ ਵਿੱਚ ਚੋਟੀ ਦੀਆਂ 6
ਐਚ ਕੇ ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
ਬੀ ਐਫ ਗੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। ਐਚ ਕੇ ਟਾਇਰ ਸੈਂਟਰ 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600 6 47-295-4600। HK Tire Center।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8153 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ? ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ। 3 ਵਜੇ ਤੱਕ ਆਪਣਾ ਆਵਾਜ਼ ਦੇ ਜ਼ਰੀਏ ਸਾਥ ਰਹਿਣਾ ਜੀ, ਤੇ ਪ੍ਰੋਗਰਾਮ ਦੇ ਦਰਮਿਆਨ ਜੇ ਤੁਸੀਂ ਕੋਈ ਕਮੈਂਟ ਕਰਨਾ ਹੋਵੇ ਪ੍ਰੋਗਰਾਮ ਤੇ, ਆਪਣੇ ਵਡਮੁੱਲੇ ਵਿਚਾਰ ਜੇ ਸਾਡੇ ਸਰੋਤਿਆਂ ਨਾਲ ਸ਼ੇਅਰ ਕਰਨੇ ਹੋਣ, ਤੁਹਾਨੂੰ ਲੱਗਦਾ ਹੋਵੇ ਵੀ ਕੋਈ ਮੈਂ ਜਿਹੜੀ ਗੱਲ ਠੀਕ ਨਹੀਂ ਕਰ ਰਿਹਾ, ਤੁਸੀਂ ਐਡ ਕਰਨੀ ਹੋਵੇ ਜਾਂ ਤੁਸੀਂ ਕੋਈ ਹੋਰ ਗੱਲ ਕਰਨੀ ਹੋਵੇ, ਆਪਣਾ ਓਪੀਨੀਅਨ ਦੇਣਾ ਹੋਵੇ, ਕੋਈ ਨਵੀਂ ਗੱਲ ਧਿਆਨ ਦੇ ਵਿੱਚ ਲਿਆਉਣੀ ਹੋਵੇ, ਤੇ ਤੁਸੀਂ 416-620-1778 ਤੇ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਇੱਕੋ ਹੀ ਹੁੰਦਾ ਜੀ, ਸਵੇਰ ਤੋਂ ਸ਼ਾਮ ਤਾਈਂ ਹੋਸਟ ਬਦਲਦੇ ਰਹਿੰਦੇ ਨੇ, ਪਰ ਫੋਨ ਸਾਡਾ ਉਹੋ ਹੀ ਹੁੰਦਾ। ਤੇ ਮੋਸਟ ਵੈਲਕਮ ਜੀ, ਜਦੋਂ ਮਰਜ਼ੀ ਤੁਸੀਂ ਕਮੈਂਟ ਕਰ ਸਕਦੇ ਹਾਂ ਥੋੜੇ ਸ਼ਬਦਾਂ ਦੇ ਵਿੱਚ। ਕਈ ਵਾਰੀ ਸਾਡੇ ਕਾਲਰਸ ਲਾਈਨ ਦੇ ਉੱਤੇ ਹੋਲਡ ਹੁੰਦੇ ਨੇ, ਤੇ ਬਸ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਆ ਆਪਣੀ ਗੱਲ ਸੰਖੇਪ ਸ਼ਬਦਾਂ ਚ ਤੁਸੀਂ ਕਹਿ ਸਕਦੇ ਹੋ। ਵੈਸੇ ਜੇ ਤੁਹਾਡੀ ਗੱਲ ਚ ਵਜਨ ਹੋਵੇ, ਜਿੰਨਾ ਮਰਜ਼ੀ ਟਾਈਮ ਲਓ, ਭਾਵੇਂ ਘੰਟੇ ਦਾ ਘੰਟਾ ਲੈ ਲਓ, ਹੁਣੇ ਹੀ ਆ ਜਾਓ ਇਸਦੇ ਉੱਤੇ, ਫੇਰ ਕੋਈ ਗੱਲ ਨਹੀਂ। ਪਰ ਕਈ ਵਾਰੀ ਆਪਾਂ ਗੱਲ ਰਿਪੀਟ ਕਰ ਦਿੰਦੇ ਹਾਂ ਨਾ, ਇਸ ਕਰਕੇ ਮਨ ਦੇ ਵਿੱਚ ਹੁੰਦਾ ਬਈ ਇੱਕ ਘੰਟਾ ਜਿਹੜਾ ਆਪਾਂ ਉਸ ਸਮੇਂ ਦਾ ਜਿਹੜਾ ਬੈਸਟ ਯੂਜ਼ ਕਰੀਏ। ਲਓ ਜੀ, ਆਪਾਂ ਤੁਹਾਨੂੰ 5-7 ਮਿੰਟਾਂ ਲਈ ਪੰਜਾਬ ਸਰਕਾਰ ਕੀ ਕਰ ਰਹੀ ਹੈ, ਕੀ ਕੀਤਾ ਤੇ ਕੀ ਕਰਕੇ ਵਾਪਸ ਲਿਆ, ਇਸ ਸਬੰਧੀ ਗੱਲਬਾਤ ਕਰਦੇ ਹਾਂ। ਵੈਸੇ ਮੇਰਾ ਕੋਈ ਬਾਹਲਾ ਇੰਟਰਸਟ ਨਹੀਂ ਹੁੰਦਾ ਪੰਜਾਬ ਬਾਰੇ ਇੰਡੀਆ ਬਾਰੇ ਗੱਲ ਕਰਨ ਦੇ ਵਿੱਚ, ਮੈਂ ਅਕਸਰ ਹੀ ਕਹਿੰਦਾ, ਪਰ ਕਈ ਵਾਰੀ ਮਸਲਾ ਸਾਡੇ ਇੱਥੇ ਜਿਹੜੇ ਸਰੋਤੇ ਆ ਉਹਨਾਂ ਨਾਲ ਜੁੜ ਜਾਂਦਾ। ਪੰਜਾਬ ਗਵਰਨਮੈਂਟ ਕਿਉਂਕਿ ਇਹ ਇਹਦੇ ਵਿੱਚ ਆਪ ਦੀ ਬਹੁ ਗਿਣਤੀ ਆ, ਆਪ ਆਮ ਆਦਮੀ ਪਾਰਟੀ, ਤੇ ਆਮ ਆਦਮੀ ਪਾਰਟੀ ਦੇ ਸਾਡੇ ਇੱਥੇ ਸ਼ਰਧਾਲੂ ਕਹਿ ਲਓ, ਸਿੰਪੇਥਾਈਜ਼ਰਸ ਕਹਿ ਲਓ, ਹਮਦਰਦ ਕਹਿ ਲਓ ਜਾਂ ਭਗਤ ਕਹਿ ਲਓ, ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ। ਇਸ ਕਰਕੇ ਮੈਂ ਜਾਣਬੁੱਝ ਕੇ ਖਬਰ ਇਹ ਪਹਿਲਾਂ ਸਾਂਝੀ ਕਰ ਰਿਹਾ, ਇਹ ਦੱਸਣ ਲਈ ਬਈ ਜੇ ਤੁਸੀਂ ਅਜੇ ਵੀ ਆਮ ਆਦਮੀ ਪਾਰਟੀ ਦੀ ਪੂਛ ਫੜੀ ਹੋਈ ਆ ਨਾ, ਛੱਡ ਦਿਓ, ਨਹੀਂ ਤਾਂ ਉਹਨਾਂ ਨੇ ਇਹੋ ਜਿਹੀ ਦਲੱਤੀ ਮਾਰਨੀ ਹੈ ਤੁਹਾਨੂੰ ਕਿਤੇ, ਤੇ ਫਿਰ ਤੁਹਾਡੇ ਸੱਟ ਫੇਟ ਵੱਜ ਸਕਦੀ ਹੈ। ਬਸ ਮੈਂ ਮੇਰੀ ਗੱਲ ਦਾ ਭਾਵ ਅਰਥ ਸਮਝ ਲਿਓ, ਜਦੋਂ ਦਲੱਤੀ ਵੱਜਦੀ ਆ, ਜਦੋਂ ਪੂਛ ਫੜਦੇ ਹੋ ਤਾਂ ਕੀ ਹੁੰਦਾ, ਹੈਨਾ। ਇਹ ਮੈਂ ਕਿਉਂ ਕਹਿ ਰਿਹਾ, ਕਿਉਂਕਿ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਸੀ ਪੰਜਾਬ ਗਵਰਨਮੈਂਟ ਪਿੱਛੇ, ਜੇ ਤੁਹਾਨੂੰ ਪਤਾ, ਤੇ ਕਿਸਾਨੀ ਸੰਘਰਸ਼ ਤੋਂ ਬਾਅਦ ਦੇ ਵਿੱਚ ਇਸ ਮਸਲੇ ਦੇ ਉੱਤੇ ਲੋਕਾਂ ਨੇ ਤਹੱਈਆ ਕਰ ਲਿਆ ਸੀ, ਲੋਕਾਂ ਨੇ ਧਾਰ ਲਿਆ ਸੀ ਮਨਾਂ ਦੇ ਵਿੱਚ ਵੀ ਉਦੋਂ ਤਾਂ ਅਸੀਂ ਮੋਦੀ ਸਾਹਿਬ ਨੂੰ ਸ਼ੀਸ਼ਾ ਦਿਖਾਇਆ ਸੀ, ਤੇ ਇਹ ਸਾਰੀ ਜਿਹੜੇ ਕਮੇਡੀਅਨ ਨੇ ਭਗਵੰਤ ਮਾਨ ਉਹਨਾਂ ਨੂੰ ਤੇ ਉਹਨਾਂ ਦੇ ਭਗਤਾਂ ਨੂੰ ਸ਼ੀਸ਼ਾ ਦਿਖਾਉਣਾ, ਤੇ ਉਹ ਜੀ ਉਹਨਾਂ ਨੇ ਹੁਣ ਵਾਪਸ ਲੈ ਲਈ ਆ ਪਾਲਿਸੀ। ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਆਪ ਪਾਲਿਸੀ ਵਾਪਸ ਲੈ ਲਈ, ਇੱਥੇ ਦੇ ਭਗਤ ਹੁਣ ਕੀ ਮੂੰਹ ਦਿਖਾਉਣਗੇ ਲੋਕਾਂ ਨੂੰ, ਜਿਹੜੇ ਸਾਰਾ ਦਿਨ ਭਗਵੰਤ ਮਾਨ ਦੇ ਗੁਣ ਗਾਉਂਦੇ ਰਹਿੰਦੇ ਆ। ਅੱਛਾ ਸੁਣੋ, ਤੁਸੀਂ ਵਰਡਿੰਗ ਸੁਣਿਓ ਦੋਸਤੋ ਧਿਆਨ ਨਾਲ, ਪੋਲੀਟੀਸ਼ੀਅਨ ਕਿੱਡੇ ਮਕਾਰ ਹੁੰਦੇ ਨੇ। ਉਹਨਾਂ ਨੇ ਕਿਹਾ ਪਤਾ ਕੀ ਆ, ਮੈਂ ਤੈਨੂੰ ਖਬਰ ਹੀ ਪੜ੍ਹ ਕੇ ਸੁਣਾ ਦਿੰਦਾ, ਸਟੇਟ ਲੀਡਰਸ਼ਿਪ ਆਫ ਆਪ ਵਾਜ ਯੂਨੈਨੀਮਸ ਇਨ ਦੇਅਰ ਵਿਊ ਦੈਟ ਦਾ ਪੋਲਿਸੀ ਵਾਜ ਪੋਲੀਟੀਕਲੀ ਡਿਸਐਡਵਾਂਟੇਜਸ ਫਾਰ ਦਾ ਪਾਰਟੀ ਐਂਡ ਦਾ ਪ੍ਰੋਟੈਸਟ ਅਗੇਂਸਟ ਇਟ ਹੈਡ ਬਿਕਮ ਟੂ ਹੌਟ ਟੂ ਹੈਂਡਲ। ਦੇਖੋ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਹਾਂ, ਅਸੀਂ ਆਮ ਲੋਕਾਂ ਦੇ ਹਮਾਇਤੀ ਹਾਂ, ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ, ਉਹਨਾਂ ਨੇ ਵਾਪਸ ਵੀ ਇਸ ਕਰਕੇ ਨਹੀਂ ਲਈ ਵੀ ਇਹ ਪਾਲਿਸੀ ਹੈ ਜਿਹੜੀ ਪੰਜਾਬ ਵਿਰੋਧੀ ਆ, ਕਿਸਾਨ ਵਿਰੋਧੀ ਆ, ਆਮ ਲੋਕਾਂ ਦੇ ਵਿਰੋਧੀ ਆ। ਉਹ ਕਹਿੰਦੇ ਅਸੀਂ ਸਰਬਸੰਮਤੀ ਨਾਲ ਫੈਸਲਾ ਕੀਤਾ ਬਈ ਇਹ ਜਿਹੜੀ ਪਾਲਿਸੀ ਆ ਇਹ ਪਾਰਟੀ ਲਈ ਪੋਲੀਟੀਕਲੀ ਡਿਸਐਡਵਾਂਟੇਜ ਹੀ ਆ ਸਰ। ਦੇਖੋ ਹੁਣ ਤੁਸੀਂ ਮੂਹਰੇ ਪਾਰਟੀ ਵੀ ਰੱਖੀ ਆ ਉਹਨਾਂ ਨੇ, ਉਹ ਕਹਿੰਦੇ ਪਾਰਟੀ ਲਈ ਇਹ ਪਾਲਿਸੀ ਲਾਗੂ ਕਰਦਾ, ਪਾਰਟੀ ਨੂੰ ਕੋਈ ਫਾਇਦਾ ਨਹੀਂ। ਦੇਖ ਲਓ ਹੁਣ ਤੁਸੀਂ, ਤੇ ਜਿੰਨੇ ਪ੍ਰੋਟੈਸਟ ਹੋ ਰਹੇ ਆ ਕਹਿੰਦੇ ਉਹ ਹੈਂਡਲ ਕਰਨੇ ਔਖੇ ਆ, ਮਤਲਬ ਉਹਨਾਂ ਨੇ ਕੋਈ ਪੰਜਾਬ ਦਾ, ਕੋਈ ਕਿਸਾਨਾਂ ਦਾ, ਕੋਈ ਕਿਸੇ ਦਾ ਭਲਾ ਨਹੀਂ। ਦੇਖੋ ਕਹਿੰਦੇ ਵੀ ਪਾਰਟੀ ਲਈ ਡਿਸਐਡਵਾਂਟੇਜ ਹੀ ਐਸਾ। ਬੋਲੋ ਭਗਤੋ ਕੁਛ ਹੁਣ ਤੁਸੀਂ ਕੀ ਬਣੂਗਾ ਤੁਹਾਡਾ। ਇਹ ਜਿਹੜਾ ਬਹੁਤਾ ਆਪਾਂ ਇਮੋਸ਼ਨਲੀ ਜੁੜ ਜਾਂਦੇ ਹਾਂ ਨਾ ਧਰਤੀ ਦੇ ਕਿਸੇ ਖਿੱਤੇ ਨਾਲ, ਠੀਕ ਹੈ ਇਮੋਸ਼ਨਸ ਬਹੁਤ ਵੱਡੀ ਚੀਜ਼ ਹੁੰਦੀਆਂ। ਜੀ ਤਾਂ ਕਰਦਾ ਸਾਡਾ, ਜੀ ਤਾਂ ਕਰਦਾ ਹੀ ਨਹੀਂ ਸੀ ਇੱਥੇ ਆਉਣ ਨੂੰ, ਪਰ ਮਜਬੂਰੀਆਂ ਲੈ ਕੇ ਆਉਂਦੀਆਂ ਬਹੁਤੇ ਲੋਕਾਂ ਨੂੰ, ਹੈਨਾ। ਇਹ ਦੁਨੀਆ ਨਾ ਜਿਹੜੀ ਹੁਣ 21ਵੀਂ ਸਦੀ ਚ, ਇਹਦੇ ਚ ਆਪਾਂ ਵਾਰ ਵਾਰ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹੁੰਦੇ ਹਾਂ, ਭਾਵੇਂ ਫਾਇਦੇਮੰਦ ਆ ਜਾਂ ਨੁਕਸਾਨਦੇਹ ਆ ਉਹ ਅਲੱਗ ਗੱਲ ਆ। ਗਲੋਬਲਾਈਜੇਸ਼ਨ ਦਾ ਮਤਲਬ ਹੈਗਾ ਵੀ ਤੁਹਾਡਾ ਵਿਜ਼ਨ ਆ ਜਿਹੜਾ ਨਾ ਉਹ, ਬਾਕੀ ਤਾਂ ਗੱਲਾਂ ਛੱਡੋ ਵੀ ਬਹੁਤਿਆਂ ਨੂੰ ਫਾਇਦਾ ਹੁੰਦਾ ਇਹਦੇ ਚ, ਕਿਸੇ ਨੂੰ ਨੁਕਸਾਨ ਹੁੰਦਾ, ਪਰ ਜਿਹੜਾ ਤੁਹਾਡਾ ਦ੍ਰਿਸ਼ਟੀਕੋਣ ਆ ਨਾ ਦੁਨੀਆ ਦਾ, ਉਹ ਤੁਹਾਡਾ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ। ਅਸੀਂ ਤਾਂ ਉੱਥੇ ਜੰਮੇ ਆ, ਇਸ ਕਰਕੇ ਆਪਾਂ ਪੰਜਾਬ ਨਾਲ ਇਮੋਸ਼ਨਲੀ ਅਟੈਚਡ ਆ, ਪਰ ਕੋਈ ਟਾਈਮ ਆ ਜਾਂਦਾ ਜਦੋਂ ਨਾ ਤੁਹਾਨੂੰ ਇਮੋਸ਼ਨਸ ਆ ਜਿਹੜੀਆਂ ਉਹ ਛੱਡਣੀਆਂ ਪੈਂਦੀਆਂ, ਇਸ ਕਰਕੇ ਐਵੇਂ ਨਾ ਬਾਹਲੀ ਚਿੰਤਾ ਕਰਿਆ ਕਰੋ। ਬਾਕੀ ਵੈਸੇ ਵੀ ਜੀ ਸਾਇੰਸ ਦੱਸਦੀ ਆ ਬਈ ਕਿਸੇ ਸਮਾਜ ਦੇ ਵਿੱਚ ਨਾ ਜਿਹੜੇ ਡਿਟਰਮਿਨਿੰਗ ਰੋਲ ਅਦਾ ਕਰਨ ਵਾਲੇ ਫੈਕਟਰਸ ਅੰਦਰੂਨੀ ਫੈਕਟਰਸ ਹੁੰਦੇ ਨੇ, ਇੰਟਰਨਲ ਫੈਕਟਰਸ, ਬਾਹਰਲੇ ਕੋਈ ਮਾੜਾ ਮੋਟਾ ਅਸਰ ਉਸਰ ਤਾਂ ਪਾ ਸਕਦੇ ਆ, ਪਰ ਉਹ ਡਿਟਰਮਿਨਿੰਗ ਰੋਲ ਨਹੀਂ ਅਦਾ ਕਰ ਸਕਦੇ। ਇਸ ਕਰਕੇ ਪੰਜਾਬ ਸਰਕਾਰ, ਪੰਜਾਬ ਹਿੰਦੁਸਤਾਨ ਕੀ ਬਣਨਾ, ਕੀ ਨਹੀਂ ਬਣਨਾ, ਕਿਹਦੀ ਸਰਕਾਰ ਬਣਨੀ ਆ, ਕਿਹੜੀਆਂ ਪਾਲਿਸੀਜ਼ ਬਣਨੀਆਂ, ਰਾਇ ਮਸ਼ਵਰਾ ਦੇਣਾ ਹੋਰ ਗੱਲ ਆ, ਪਰ ਸਾਰਾ ਦਿਨ ਹੀ ਬੈਠੇ ਸੋਚੀ ਜਾਣਾ ਉਹਦੇ ਬਾਰੇ, ਉਹ ਕੋਈ ਬਾਹਲੀ ਚੰਗੀ ਗੱਲ ਨਹੀਂ ਹੈਗੀ। ਛੱਡੋ ਕਿਹੜਾ ਐਵੇਂ ਉੱਥੋਂ ਦਾ, ਹਨਾ, ਬਹੁਤੇ ਤਾਂ ਮੈਂ ਦੇਖਦਾ ਇੱਥੋਂ ਜਾ ਕੇ ਨਾ, ਪਹਿਲਾਂ ਜੇ ਪੰਜ ਸੱਤ ਦਿਨ ਜਾਣਾ ਹੁੰਦਾ ਤਾਂ ਦੋ ਤਿੰਨ ਦਿਨ ਤਾਂ ਆਪਦੇ ਐਮ ਐਲ ਏ ਨੂੰ ਭਾਲਦੇ ਰਹਿੰਦੇ, ਮੈਂ ਉਹਨਾਂ ਦੇ ਫੋਟੋ ਖਿਚਾਉਂ। ਕਈ ਐਮ ਪੀਆਂ ਨੂੰ ਭਾਲਦੇ ਰਹਿੰਦੇ ਆ, ਕਈ ਭਗਵੰਤ ਨਾਲ ਫੋਟੋ ਖਿਚਾਉਣ ਨੂੰ ਤਿਆਰ ਹੁੰਦਾ, ਜੇ ਉਹਨਾਂ ਨੂੰ ਹੋਰ ਕੋਈ ਨਹੀਂ ਮਿਲਦਾ ਤਾਂ ਬਸ ਜ਼ਿਲ੍ਹੇ ਦੇ ਪ੍ਰਧਾਨ ਸਕੱਤਰ ਨਾਲ ਫੋਟੋ ਖਿਚਾ ਕੇ ਫੇਸਬੁੱਕ ਤੇ ਪਾ ਕੇ ਵਾਪਸ ਆ ਜਾਂਦੇ ਆ। ਛੱਡੋ ਖੇੜਾ ਦੋਸਤੋ, ਸਭ ਇੱਕੋ ਜਿਹੇ, ਅਕਾਲੀ, ਕਾਂਗਰਸੀ, ਬੀਜੇਪੀ ਵਾਲੇ, ਆਮ ਆਦਮੀ ਪਾਰਟੀ ਵਾਲੇ, ਆਲ ਚਿਪਸ ਆਫ ਦਾ ਸੇਮ ਬਲੋਕ। ਕੋਈ ਇਨ੍ਹਾਂ ਨੇ ਲੋਕਾਂ ਦਾ ਭਲਾ ਨਹੀਂ ਕਰਨਾ। ਜਿਹੜੇ ਦੇਸ਼ ਚ ਰਹਿ ਰਹੇ ਆ ਉਹ ਦੇਸ਼ ਬਾਰੇ ਸੋਚੀਏ। ਹਾਂ, ਡੈਫੀਨੇਟਲੀ ਉਸ ਦੇਸ਼ ਦੀ ਪੋਲੀਟਿਕਸ ਦੇ ਵਿੱਚ ਜੇ ਕੁਛ ਗਲਤ ਹੋ ਰਿਹਾ ਉਹਦੇ ਚ ਦਖਲਅੰਦਾਜ਼ੀ ਕਰੀਏ, ਹੈਨਾ, ਠੀਕ ਹੈ। ਉੱਥੇ ਮਨ ਖੁਸ਼ ਕਰਨ ਲਈ ਸਰਦੀਆਂ ਚ ਧੁੱਪ ਧੁੱਪ ਸੇਕ ਕੇ ਆ ਜਾ ਕਰੋ ਮੌਜਾਂ ਮੁੱਜਾਂ ਕਰਕੇ, ਪਰ ਬਾਹਲਾ ਇੱਥੇ ਆ ਕੇ ਜਿਹੜੇ ਲੋਕ ਬਹਿਸ ਕਰਦੇ ਆ ਜੀ ਪੰਜਾਬ ਬਦਲ ਗਿਆ, ਆਹ ਹੋ ਗਿਆ, ਉਹ ਹੋ ਗਿਆ, ਜਦੋਂ ਗਰਮੀ ਚ ਜਾਂਦੇ ਆ ਨਾ ਜਾਂ ਝੋਨੇ ਦੇ ਸੀਜ਼ਨ ਜਦੋਂ ਉਹਨਾਂ ਦੇ ਲੜਦੇ ਆ ਨਾ ਮੱਛਰ, ਫਿਰ ਇੱਧਰ ਨੂੰ ਭੱਜਦੇ ਫਟਾਫਟ। ਫਿਰ ਜਿਹੜੇ ਮਾੜਾ ਮੋਟਾ ਕਿਤੇ ਗਰਮੀ ਗੁਰਮੀ ਜਾਂਦੇ ਆ ਜਦੋਂ 44 ਡਿਗਰੀ ਟੈਂਪਰੇਚਰ ਹੋ ਜਾਂਦਾ, ਲਾਈਟ ਆਉਂਦੀ ਨਹੀਂ, ਫਿਰ ਇੱਧਰ ਨੂੰ ਭੱਜਿਆ ਆਉਂਦੇ ਆ। ਜਦੋਂ ਧੁੱਪ ਜੀ ਚੜ੍ਹਦੀ ਆ ਫਿਰ ਸਰਦੀਆਂ ਦੇ ਵਿੱਚ ਫਿਰ ਉੱਧਰ ਚਲੇ ਜਾਂਦੇ ਆ, ਹੈਨਾ। ਠੀਕ ਹੈ, ਮੈਂ ਇੰਨਾ ਨਹੀਂ, ਮਤਲਬ ਮੈਂ ਇੰਨਾ ਕ੍ਰਿਟੀਸਿਜ਼ਮ ਨਹੀਂ ਕਰਦਾ। ਜਿਹੜੇ ਤਾਂ ਮੌਜ ਮੇਲੇ ਲਈ ਜਾਂਦੇ ਆ ਉਹ ਤਾਂ ਜਾਓ, ਪਰ ਜਿਨ੍ਹਾਂ ਨੂੰ ਬਾਹਲੀ ਦੇਸ਼ ਪਿਆਰ ਦੀ ਭਾਵਨਾ ਖਿੱਚ ਕੇ ਲੈ ਕੇ ਜਾਂਦੀ ਆ ਨਾ, ਉਹ ਇਹ ਗੱਲ ਸਮਝ ਲਓ ਬਈ ਇਹ ਧਰਤੀ ਇਹ ਸਾਰੀ ਇੱਕੋ ਹੀ ਆ। ਜਿੰਨਾ ਦੇਸ਼, ਜਿੰਨਾ ਪਿਆਰ ਤੁਸੀਂ ਦੇਸ਼ ਪੰਜਾਬ, ਦੇਸ਼ ਭਾਰਤ ਨੂੰ ਕਰਦੇ ਆ ਨਾ, ਉਨਾ ਇੱਥੇ ਕਰੋ। ਇਹ ਇਹਨਾਂ ਦੇਸ਼ਾਂ ਨੇ ਸਾਨੂੰ ਬੜਾ ਕੁਛ ਦਿੱਤਾ, ਆਪਾਂ ਛੱਡ ਕੇ ਆ ਗਏ ਉੱਥੇ ਉੱਥੋਂ, ਹੈਨਾ। ਇਸ ਕਰਕੇ ਉਹਨਾਂ ਪਾਰਟੀਆਂ ਬਾਰੇ ਮੈਂ ਇੱਥੇ ਦੇਖਿਆ ਜੀ, ਆਮ ਆਦਮੀ ਪਾਰਟੀ ਵਾਲੇ ਇੰਨੇ ਕੁ ਕਲੋਜ਼ਡ ਮਾਈਂਡ ਨੇ, ਫੇਸਬੁੱਕ ਤੇ ਕੋਈ ਕਮੈਂਟ ਪਾ ਦਈਏ, ਲੜਨ ਨੂੰ ਤਿਆਰ ਹੋ ਜਾਂਦੇ ਨੇ, ਲੜਨ ਨੂੰ ਪੁੱਠਾ ਸਿੱਧਾ ਬੋਲਦੇ ਨੇ। ਕਈ ਨਾ ਮੇਰੇ ਐਡਮਿੰਟਨ ਕੈਲਗਰੀ ਕਈ ਦੋਸਤ ਸੀਗੇ ਜਦੋਂ ਸ਼ੁਰੂ ਹੋਈ ਸੀ ਆਮ ਆਦਮੀ ਪਾਰਟੀ, ਸਾਡੇ ਤੇ ਵੀ ਬੜਾ ਭੂਤ ਸਵਾਰ ਹੋਇਆ ਸੀ, ਹਨਾ, ਬੰਦਾ ਗਲਤੀਆਂ ਤੋਂ ਹੀ ਸਿੱਖਦਾ। 14 ਦੇ ਵਿੱਚ ਜਦੋਂ ਐਮ ਪੀ ਦੀਆਂ ਇਲੈਕਸ਼ਨਾਂ ਸੀ, ਪੈਸੇ ਪੂਸੇ ਇਕੱਠੇ ਕਰਨ ਦੇ ਲਈ ਪਾਰਟੀ ਦੇ ਲਈ ਉੱਥੇ ਵੀ ਗਏ ਸੀ, ਤੇ ਬੈਂਕਟ ਹਾਲ ਦੇ ਵਿੱਚ ਲੀਡਰਾਂ ਦੀ ਗੱਲਬਾਤ ਕਰਾਉਂਦੇ ਹੁੰਦੇ ਸੀਗੇ, ਭਗਵੰਤ ਮਾਨ, ਫੂਲਕਾ ਸਾਹਿਬ, ਡਾਕਟਰ ਗਾਂਧੀ, ਸਾਧੂ ਸਿੰਘ ਹੋਰਾਂ ਦੀ, ਹਨਾ, ਜਿਹੜੇ ਐਮ ਪੀ ਖੜੇ ਸੀ। ਚਲੋ, ਕਈ ਚੰਗੇ ਨੇ ਬੰਦੇ, ਡਾਕਟਰ ਗਾਂਧੀ ਭਾਵੇਂ ਜਿਹੜੀ ਮਰਜ਼ੀ ਪਾਰਟੀ 'ਚ ਨੇ ਪਰ ਇਨਸਾਨ ਦੇ ਤੌਰ 'ਤੇ ਬਹੁਤ ਵਧੀਆ ਨੇ। ਡਾਕਟਰ ਦਲਜੀਤ ਸਿੰਘ ਸੀ ਇੱਕ ਅੱਖਾਂ ਦੇ ਡਾਕਟਰ, ਬਹੁਤ ਬਹੁਤ ਮਦਦ ਕੀਤੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ, ਇਨਸਾਨ ਦੇ ਤੌਰ 'ਤੇ। ਸੁੱਚਾ ਸਿੰਘ ਛੋਟੇ ਪਰ ਵੀ ਬਹੁਤ ਵਧੀਆ ਇਨਸਾਨ ਸੀ, ਹੈ ਨਾ। ਅਤੇ ਉਸ ਤੋਂ ਬਾਅਦ ਜਦੋਂ ਅਸੀਂ ਕਮੈਂਟ ਕਰਨ ਲੱਗੇ, ਕਿਉਂਕਿ ਕਮੈਂਟ ਕਰਨਾ ਤਾਂ ਦੇਖੋ, ਕ੍ਰਿਟੀਸਿਜ਼ਮ ਕਰਨਾ, ਕਮੈਂਟ ਕਰਨਾ, ਆਪਣਾ ਓਪੀਨੀਅਨ ਦੇਣਾ, ਇਹ ਤਾਂ ਬੰਦੇ ਦਾ ਰਾਈਟ ਹੈ ਨਾ। ਜਦੋਂ ਅਸੀਂ ਕਮੈਂਟ ਕਰਨ ਲੱਗ ਗਏ ਤਾਂ ਫੇਸਬੁੱਕ 'ਤੇ ਸਾਨੂੰ ਗਾਲਾਂ ਕੱਢਣ ਲੱਗ ਗਏ ਅਤੇ ਮਗਰੋਂ ਫਰੈਂਡਸ਼ਿਪ ਖਾਰਜ ਕਰਤੀ, ਸਾਡਾ ਕੀ ਕਿੱਲਾ ਦੱਬ ਲਿਆ ਫਰੈਂਡਸ਼ਿਪ ਦੇ ਵਿੱਚ ਬਾਹਰ ਕੱਢਤਾ, ਹੈ ਨਾ। ਇੰਨੇ ਕੱਟੜ ਨੇ ਜਾਣੀ, ਹੈ ਨਾ, ਹੋਰ ਕਿਸੇ ਹੋਰ ਪੋਲੀਟੀਕਲ ਪਾਰਟੀਜ਼ ਦੇ ਬੰਦੇ, ਖਾਸ ਕਰਕੇ ਜਿਹੜੀਆਂ ਡੈਮੋਕ੍ਰੇਟਿਕ ਪਾਰਟੀਜ਼ ਨੇ ਨਾ, ਉਹਨਾਂ ਦੇ ਬੰਦੇ ਨਾ ਕੱਟੜ ਨਹੀਂ ਹੁੰਦੇ ਗੇ। ਜਿਹੜੀਆਂ ਰਿਲੀਜੀਅਸ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਬੰਦੇ ਮੈਂ ਕੱਟੜ ਦੇਖੇ ਆ ਬਹੁਤ, ਹੈ ਨਾ, ਪਰ ਜਿਹੜੀਆਂ ਡੈਮੋਕ੍ਰੇਟਿਕ ਪੋਲੀਟੀਕਲ ਪਾਰਟੀਜ਼ ਹੁੰਦੀਆਂ ਨੇ ਨਾ, ਉਹਨਾਂ ਦੇ ਬੰਦੇ ਤਾਂ ਬੜੇ ਲਿਬਰਲ ਹੁੰਦੇ ਨੇ। ਉਹਨਾਂ ਨੂੰ ਪਤਾ ਵੀ ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਵਿਚਾਰ ਹੁੰਦੇ ਨੇ, ਵੱਖੋ ਵੱਖਰੇ ਓਪੀਨੀਅਨ ਹੁੰਦੇ ਨੇ। ਇਰਰਿਸਪੈਕਟਿਵ ਆਫ ਦਾ ਓਪੀਨੀਅਨ, ਉਹ ਬੰਦੇ ਦੇ ਤੌਰ ਤੇ ਕਦਰ ਕਰਦੇ ਨੇ। ਪਰ ਆਮ ਆਦਮੀ ਪਾਰਟੀ ਵਾਲੇ ਤਾਂ ਜੀ ਇਹ ਤਾਂ ਗਾਲਾਂ ਇੰਨੀਆਂ ਕੱਢਦੇ ਨੇ, ਲੜਨ ਨੂੰ ਤਿਆਰ ਹੋ ਜਾਂਦੇ ਨੇ। ਅੱਛਾ, ਫੇਰ ਜੇ ਕਿਸੇ ਸੈਮੀਨਾਰ 'ਚ ਕੋਈ ਤੁਸੀਂ ਇੱਕ ਗੱਲ ਕਰਿਆ ਹੋ, ਜੇ ਆਮ ਆਦਮੀ ਪਾਰਟੀ ਦਾ ਭਗਤ ਤੁਹਾਡੇ ਨਾਲ ਨਹੀਂ ਸਹਿਮਤ, ਉਹ ਮੂੰਹ ਬਿੰਗਾ ਕਰਕੇ ਸਾਰੀ ਉਮਰ ਨਾ, 5-7 ਸਾਲ, 10 ਸਾਲ ਹੋ ਗਏ, ਮੂੰਹ ਬਿੰਗਾ ਕਰਕੇ ਤੁਰਿਆ ਫਿਰਦਾ ਰਹਿੰਦਾ, ਜਿਵੇਂ ਡਿਵੋਰਸ ਨਹੀਂ ਹੋ ਗਿਆ ਹੁੰਦਾ ਹਸਬੈਂਡ ਦੇ ਵਾਈਫ ਦਾ। ਵੈਸੇ ਤਾਂ ਇੱਥੇ ਤਾਂ ਡਿਵੋਰਸ ਬਾਅਦ ਵੀ ਹਸਬੈਂਡ ਵਾਈਫ ਬੋਲਦੇ ਰਹਿੰਦੇ ਨੇ, ਸਾਡੇ ਵਾਲੇ ਹੀ ਆ ਜਿਹੜੇ ਨਹੀਂ ਬੋਲਦੇ, ਹੈ ਨਾ, ਇਹਨਾਂ ਦਾ ਹਾਲ ਇਹੋ ਜਿਹਾ। ਇਸ ਕਰਕੇ ਦੋਸਤੋ, ਤੁਸੀਂ ਵੀ ਡਿਵੋਰਸ ਦੇ ਦਿਓ ਹੁਣ ਆਮ ਆਦਮੀ ਪਾਰਟੀ ਨੂੰ, ਇਹ ਬੜੇ ਮੌਕਾ ਪ੍ਰਸਤ ਨੇ ਸਭ ਤੋਂ ਵੱਡੇ, ਹੈ ਨਾ। ਕਈ ਕਹਿੰਦੇ ਨੇ 27 ਦੀਆਂ ਇਲੈਕਸ਼ਨਾਂ ਜਿੱਤ ਜਾਣੀਆਂ, ਜਿੱਤ ਸਕਦੇ ਨੇ, ਇਹ ਜੀ ਗੱਲ ਨਹੀਂ ਹੈਗੀ, ਕਿਉਂਕਿ ਬਹੁ ਗਿਣਤੀ ਲੋਕ ਨੇ ਨਾ, ਲੋਕਾਂ ਨੂੰ ਗੱਲ ਇਹ ਬੜੀ ਭੈੜੀ ਲੱਗਦੀ, ਬਹੁ ਗਿਣਤੀ ਲੋਕ ਲਾਈ ਲੱਗ ਹੁੰਦੇ ਨੇ, ਉਹ ਬਿਨਾਂ ਪਰਖੇ, ਬਿਨਾਂ ਤੱਥਾਂ ਨੂੰ ਘੋਖੇ, ਐਵੇਂ ਕਹੇ ਕਹਾਏ ਮਗਰ ਲੱਗਦੇ ਨੇ, ਬਹੁ ਗਿਣਤੀ ਲੋਕ। ਮੇਰੀ ਗੱਲ ਭੈੜੀ ਲੱਗਦੀ ਹੋਊਗੀ, ਜਿਨ੍ਹਾਂ ਨੇ ਰੀਜ਼ਨਿੰਗ ਲੌਜਿਕ ਨਾਲ ਗੱਲ ਕਰਨੀ ਆ ਨਾ, ਉਹ ਲੋਕ ਬੜੇ ਔਖੇ ਹੁੰਦੇ ਨੇ, ਉਹਨਾਂ ਨੂੰ ਚੈਨ ਨਹੀਂ ਆਉਂਦਾ ਗਾ, ਉਹ ਡਾਟਾ ਇਕੱਠਾ ਕਰਦੇ ਨੇ। ਜੇ ਕੋਈ ਬੰਦਾ ਬੋਲ ਵੀ ਰਿਹਾ ਹੁੰਦਾ ਨਾ, ਉਹਦੀਆਂ ਭਾਵਨਾਵਾਂ ਦੇਖ ਕੇ, ਉਹਦੇ ਸ਼ਬਦਾਂ ਦਾ ਐਨਾਲਿਸਿਸ ਕਰਕੇ, ਉਹ ਦੱਸ ਦਿੰਦੇ ਨੇ ਵੀ ਇਹ ਬੰਦਾ ਨਾ ਇਸ ਪਲੇਟਫਾਰਮ ਤੇ ਖੜ ਕੇ ਬੋਲ ਰਿਹਾ। ਉਹ ਭਾਵੇਂ ਘੱਟ ਗਿਣਤੀ ਚ ਹੋਣ ਪਰ ਉਹ ਬਾਅਦ ਦੇ ਵਿਚ ਅਲਟੀਮੇਟਲੀ ਉਹਨੂੰ ਪਤਾ ਹੁੰਦਾ ਵੀ ਇਹ ਨਾ, ਇਹ ਜਿਹੜੇ ਲਾਈ ਲੱਗ ਲੋਕ ਨੇ ਨਾ, ਇਹਨਾਂ ਨੇ ਆਪਦਾ ਨੁਕਸਾਨ ਤਾਂ ਕਰਾਉਣਾ ਹੀ ਕਰਾਉਣਾ, ਸੁਸਾਇਟੀ ਦਾ ਬਹੁਤ ਵੱਡਾ ਨੁਕਸਾਨ ਕਰਾ ਜਾਣਾ। ਜਦੋਂ ਕੋਈ ਪਾਰਟੀ ਕਰਾਹੇ ਪੈਣ ਲੱਗਦੀ ਹੈ ਨਾ, ਵੱਡੀ ਗਿਣਤੀ ਲਾਈ ਲੱਗ ਲੋਕਾਂ ਦੀ ਹੁੰਦੀ ਹੈ, ਉਹ ਉਹਨੂੰ ਕਰਾਹੇ ਪਾਉਂਦੇ ਨੇ, ਤੇ ਦੂਜਿਆਂ ਦੀ ਜਿਹੜੇ ਸਿਆਣੇ ਹੁੰਦੇ ਨੇ ਉਹਨਾਂ ਦੀ ਜਦੋਂ ਇਹ ਆਮ ਆਦਮੀ ਪਾਰਟੀ ਬੜਾ, ਤੁਹਾਨੂੰ ਪਤਾ ਹੀ ਹੈ ਕਿੱਡਾ ਵੱਡਾ ਉਭਾਰ ਆਇਆ ਸੀ, ਪ੍ਰਸ਼ਾਂਤ ਭੂਸ਼ਣ, ਯੁਗਿੰਦਰ ਯਾਦਵ, ਡਾਕਟਰ ਗਾਂਧੀ, ਹੋਰ ਅਨੇਕਾਂ ਲੋਕ ਸੀ ਚੰਗੇ, ਇਨ੍ਹਾਂ ਨੇ ਕੱਲੇ ਕੱਲੇ ਕਰਕੇ ਨਾ ਬਾਹਰ ਕੱਢੇ। ਉਦੋਂ ਭਗਤਾਂ ਨੇ ਸੁਣੀ ਨਹੀਂ, ਇੱਕ ਵੀ ਗੱਲ ਨਹੀਂ ਸੁਣੀ। ਸਾਡੇ ਇੱਥੇ ਵੀ ਸੀਗੇ, ਇੱਥੇ ਵੀ ਬਹੁਤ ਸੀ। ਇਸ ਕਰਕੇ ਦੋਸਤੋ, ਪੰਜਾਬ ਦੇ ਲੋਕਾਂ ਨੇ ਦੇਖ ਲਓ, ਪੰਜਾਬ ਦੇ ਲੋਕਾਂ ਨੇ ਤਹੱਈਆ ਕਰ ਲਿਆ ਸੀ ਵੀ ਇਸ ਵਾਰੀ ਨਾ ਭਗਵੰਤ ਮਾਨ ਨੂੰ ਨਾ ਅਸੀਂ ਦੂਜਾ ਪਾਸਾ ਦਿਖਾ ਦੇਣਾ। ਉਹ ਪਹਿਲਾਂ ਹੀ ਡਰ ਗਿਆ, ਕਾਮੇਡੀਅਨ ਵਧੀਆ ਸੀ, ਉਹ ਪਾਰਲੀਮੈਂਟ ਚ ਵੀ ਕਾਮੇਡੀਅਨ ਬਣ ਕੇ ਗੱਲਾਂ ਕਰਦਾ, ਕੋਈ ਪੰਜਾਬ ਦੀ ਭਲਾਈ ਭਲੂਈ ਨਹੀਂ ਕਰਦਾ ਗਾ। ਇਸ ਕਰਕੇ ਅੱਛਾ, ਦੂਜੀ ਗੱਲ ਇਹ ਵੀ ਹੈ ਸੱਚ, ਉਹ ਪਹਿਲਾਂ ਵਾਲਾ ਕੰਮ ਉਵੇਂ ਹੀ ਚੱਲੀ ਜਾਂਦਾ, ਜ਼ਮੀਨਾਂ ਦੱਬਣੀਆਂ, ਤੁਹਾਨੂੰ ਪਤਾ ਨਾ ਉਹ ਸਰਬਜੀਤ ਕੌਰ ਮਾਣੂਕੇ ਕੀ ਨਾਂ ਸੀ ਉਹਦਾ, MPC ਜਿਹੜੀ, ਉਹ ਕੀ ਕਹਿੰਦੇ ਆ ਉਹਨੂੰ, MLA, ਉਹਨੇ ਜ਼ਮੀਨ ਦੱਬੀ ਸੀ। ਇੱਕ ਆ ਬਠਿੰਡੇ ਗੱਲ ਚੱਲਦੀ ਸੀ, ਇੱਕ ਦਿਨ ਆਪਾਂ ਇੱਥੇ ਸਾਡੇ ਦੋਸਤ ਨੇ ਡਾਕਟਰ ਭਾਨ ਗਰਗ, ਉਹਨਾਂ ਨੂੰ ਲਾਈਨ ਤੇ ਲੈ ਗਿਆ ਸੀ, ਉਹਨਾਂ ਦੀ ਜ਼ਮੀਨ ਦੱਬੀ ਫਿਰਦੇ ਆ, ਦੱਸੋ ਉਹਨਾਂ ਦੀ ਸਪੋਰਟ ਕਰੀ ਜਾਂਦੇ ਆ, ਪੰਚਾਇਤੀ ਜ਼ਮੀਨਾਂ ਦੱਬੀਆਂ ਹੋਈਆਂ ਉਹਨਾਂ ਦੀ ਸਪੋਰਟ ਕਰੀ ਜਾਂਦੇ ਆ, ਮਾਫੀਆ ਜਿਹੜਾ ਉਹਨਾਂ ਦੀ ਸਪੋਰਟ ਕਰਦੇ ਆ, ਲੈਂਡ ਗ੍ਰੈਬਿੰਗ ਮਾਫੀਆ ਜਿਹੜਾ ਉਹਨਾਂ ਦੀ ਸਪੋਰਟ ਕਰੀ ਜਾਂਦੇ, ਬੜਾ ਕੁਛ ਚੱਲ ਰਿਹਾ। ਆਪਣੀਆਂ ਜਾਇਦਾਦਾਂ ਨਾ ਉੱਥੇ ਬਚਾ ਬਚੂ ਕੇ ਰੱਖੋ, ਪਹਿਲੀ ਗੱਲ ਤਾਂ ਵੇਚ ਬੂਚ ਕੇ ਜੇ ਤੁਸੀਂ ਜਾਣਾ ਹੀ ਨਹੀਂ ਪਾਸੇ ਹੋ ਕੇ ਆ ਜਾਓ। ਜੇ ਤੁਸੀਂ ਇਹ ਸੋਚਦੇ ਹੋ ਜ਼ਮੀਨ ਨਾਲ ਘਰਾਂ ਨਾਲ ਬਾਹਲਾ ਪਿਆਰ ਕਰਦੇ ਹੋ, ਠੀਕ ਆ, ਆਪਾਂ ਤੁਹਾਡੀਆਂ ਭਾਵਨਾਵਾਂ ਸਮਝ ਸਕਦੇ ਹਾਂ, ਪਰ ਇਹ ਗੱਲ ਖਿਆਲ ਰੱਖਿਓ, ਇੱਥੋਂ ਵਾਲੇ ਬੱਚਿਆਂ ਨੇ ਉੱਥੇ ਨਹੀਂ ਜਾਣਾ, ਇਹ ਪਤਾ ਤੁਹਾਨੂੰ ਵੀ। ਜੇ ਤੁਸੀਂ ਵੀ ਜਾਓਗੇ ਤਾਂ ਤੁਹਾਨੂੰ ਉੱਥੇ ਬੇਰਾਂ ਵੱਟੇ ਨਹੀਂ ਪੁੱਛਣਾ ਕਿਸੇ ਨੇ, ਥੱਲੇ ਤੋਂ ਉੱਤੇ ਤੱਕ ਜਿਹੜਾ ਤੰਤਰ ਆ ਇੰਨਾ ਵਿਗੜਿਆ ਹੋਇਆ। ਤੁਸੀਂ ਮਹੀਨੇ ਦੀ ਛੁੱਟੀ ਲੈ ਕੇ ਆਓਗੇ, ਮਹੀਨਾ ਤਾਂ ਤਹਿਸੀਲਦਾਰ ਤੇ ਨਹੀਂ ਬੈਠਣਾ, ਤੁਸੀਂ ਜ਼ਮੀਨ ਵੇਚੀ ਵੀ ਹੋਈ ਆ, ਕੀ ਕਰ ਲਓਗੇ ਤੁਸੀਂ? ਝੜ ਝੁੜ ਕੇ ਮਗਰੋਂ ਬਲੱਡ ਪ੍ਰੈਸ਼ਰ ਵਧਾ ਕੇ ਇੱਥੇ ਫੇਰ ਆ ਜਾਓਗੇ। ਇਸ ਕਰਕੇ ਜਦੋਂ ਵੀ ਦਾਅ ਲੱਗੇ, ਤੁਹਾਡੀ ਖਾਨਦਾਨੀ ਹੱਕ ਦੀ ਕਮਾਈ ਹੈ, ਉਹਨੂੰ ਜਿਹੜੇ ਦੇਸ਼ ਚ ਰਹਿੰਦੇ ਹੋ ਨਾ, ਉਸ ਦੇਸ਼ ਦੇ ਵਿੱਚ ਹੀ ਦੇਖੋ। ਉਧਰੋਂ ਬੰਦਾ ਬੁੜਾ ਹੋ ਰਿਹਾ ਹੁੰਦਾ, ਉਹਦੀ ਸਰੀਰਕ ਮਾਨਸਿਕ ਪ੍ਰੋਬਲਮਾਂ ਹੁੰਦੀਆਂ, ਹੈ ਨਾ, ਉਧਰੋਂ ਆ ਫਿਕਰ ਪੈ ਜਾਂਦਾ ਵੀ ਮੇਰੇ ਪਿਓ ਦੀ, ਮੇਰੇ ਦਾਦੇ ਦੀ ਜ਼ਮੀਨ ਮਿਹਨਤ ਨਾਲ ਜੋੜ ਕੇ ਰੱਖੀ ਹੈ, ਕੋਈ ਫਲਾਨਾ ਬੰਦਾ ਦੱਬ ਗਿਆ। ਬਹੁਤ ਬੁਰਾ ਹਾਲ ਆ ਦੋਸਤੋ, ਬਹੁਤ ਮਾੜਾ ਹਾਲ ਆ। ਇਸ ਕਰਕੇ ਸਰਕਾਰਾਂ ਸਕੂਲਾਂ ਤੋਂ ਕੋਈ ਝਾਕ ਨਾ ਰੱਖੋ, ਬਿਲਕੁਲ ਵੀ। ਇੱਕ ਕਾਲਰ ਸਾਡੇ ਨਾਲ ਨੇ, ਇਸ ਤੋਂ ਅੱਗੇ ਕਿ ਆਪਾਂ ਅੱਗੇ ਵਿਸ਼ਾ ਜਿਹੜਾ ਤੋਰੀਏ, ਆਪਾਂ ਕਾਲਰ ਦੀ ਗੱਲ ਸੁਣਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਮੈਂ
ਇੰਦਰਦੀਪ ਜੀ। ਹਾਂਜੀ ਹਾਂਜੀ ਹਾਂਜੀ, ਤੁਸੀਂ ਹੋ ਜੀ ਇੰਦਰਦੀਪ ਸਿੰਘ ਜੀ?
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਤੇ ਬਰਾੜ ਸਾਹਿਬ ਇੱਕ ਛੋਟੀ ਜਿਹੀ ਗੱਲ ਹੀ ਕਰਨੀ ਸੀਗੀ। ਉਦੋਂ ਜਿਹੜੇ ਹਿਸਾਬ ਨਾਲ ਨਾਰਾ ਲਾਉਂਦੇ ਹੁੰਦੇ ਸੀਗੇ ਆਪਣੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ,
ਹਾਂਜੀ, ਹਮ ਰਾਜਨੀਤੀ ਕਰਨੇ ਨਹੀਂ ਬਦਲਨੇ ਆਏ ਹੈ
ਬਸ। ਪਰ ਹੁਣ ਜਿਹੜੀ ਪਹਿਲੀ ਲਾਈਨ ਤੁਸੀਂ ਪੜ੍ਹੀ ਆ,
ਹਾਂਜੀ 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 ਬਿਲਕੁਲ,
ਤੇ ਮੇਰਾ ਖਿਆਲ ਹੈ ਵੀ ਉਦੋਂ ਬਾਅਦ ਸਿਆਣੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਵੀ ਉਹ ਜਿੰਨੀ ਕੁ ਰਾਜਨੀਤੀ ਬਦਲਣ ਆਏ ਸੀਗੇ, ਮੇਰਾ ਖਿਆਲ ਭਾਂਡੇ ਖੁੱਲ ਗਏ ਇਹਨਾਂ ਦੇ।
ਬਿਲਕੁਲ,
ਤੇ ਠੀਕ ਆ, ਆਸ ਹੁੰਦੀ ਆ ਵੀ ਸ਼ਾਇਦ ਕੋਈ ਵਾਕਈ ਬਦਲਾਅ ਆ ਜੂਗਾ।
ਬਿਲਕੁਲ,
ਪਰ ਪਤਾ ਨੀ ਵੀ ਕੱਲਾ ਜਿਹੜਾ ਆ ਵੀ ਮਸ਼ੀਨ ਦਾ ਤੇਲ ਚੇਂਜ ਕਰਨ ਦੇ ਨਾਲ ਮਸ਼ੀਨ ਵਧੀਆ ਬਦਲਣ ਲੱਗ ਜੂਗੀ ਕਿ ਇੰਜਣ ਜਿਹੜਾ ਆ ਉਹੀ ਨਵੇਂ ਸਿਰੋਂ ਧਰਨਾ ਪੈਣਾ।
ਬਿਲਕੁਲ ਬਿਲਕੁਲ, ਇੰਦਰਦੀਪ ਸਿੰਘ ਜੀ ਦੇਖੋ, ਇਸ ਸਮੇਂ ਚ ਨਾ 5-7 ਸਾਲਾਂ ਦੇ ਵਿਚ ਦੇਖੋ, ਡਰਾਮੇਬਾਜ਼ ਇੰਡੀਆ ਚ ਹੋਰ ਵੀ ਬਹੁਤ ਨੇ, ਪਰ ਸਭ ਤੋਂ ਵੱਡੇ ਧੋਖੇਬਾਜ਼ ਤੇ ਡਰਾਮੇਬਾਜ਼ ਮੋਦੀ ਸਾਹਿਬ ਤੇ ਕੇਜਰੀਵਾਲ। ਮੇਰਾ ਖਿਆਲ ਇਹਨਾਂ ਦੋਨਾਂ ਤੋਂ ਇਹਨਾਂ ਦਾ ਇਤਿਹਾਸ ਚ ਨਾਂ ਲਿਖਿਆ ਜਾਊਗਾ, 5-7 ਸਾਲ ਜਿਹੜੇ ਕਿਵੇਂ ਲੋਕਾਂ ਨੂੰ ਇਹਨਾਂ ਨੇ ਬੇਵਕੂਫ ਬਣਾਇਆ।
ਮੇਰਾ ਖਿਆਲ ਹੈ ਜੋ ਵਰਨ ਗਰੋਵਰ ਵਾਲੀ ਸ਼ਾਇਦ ਤੁਸੀਂ ਵੇਖੀ ਹੋਵੇ, ਉਹਨੇ ਬੜੀ ਵਧੀਆ ਨੌਲੇਜ ਦਿੱਤੀ ਸੀਗੀ ਵੱਡਾ ਜੂਸਰ ਤੇ ਛੋਟਾ ਜੂਸਰ।
ਅੱਛਾ ਜੀ, ਸੁਣਾਓ ਸੁਣਾਓ, ਦੱਸੋ ਤੁਸੀਂ।
ਉਹਨੇ ਗੱਲ ਕੀਤੀ ਸੀ, ਕਹਿੰਦਾ ਵੀ ਆਪਣੇ ਤੁਸੀਂ ਵੇਖੇ ਹੋਣਗੇ ਉਹ ਫਰੀਦਕੋਟ ਅੱਡੇ ਤੇ ਵੇਚਦੇ ਹੁੰਦੇ ਸੀਗੇ, ਉਹ ਹੱਥ ਨਾਲ ਅੱਧਾ ਕੁ ਸੰਤਰਾ ਕੱਟ ਕੇ ਤੇ ਅੱਧਾ ਪੌਣਾ ਗਲਾਸ ਜੂਸ ਦਾ ਨਿਕਲਿਆ ਆਉਣਾ ਹੁੰਦਾ ਸੀਗਾ।
ਹਾਂਜੀ,
ਉਹ ਕਹਿੰਦੇ ਵੀ ਬੱਸਾਂ ਦੇ ਵਿੱਚ ਪਤਾ ਨੀ ਕਿਵੇਂ ਕੱਢਦੇ ਸੀ ਵੀ ਬੰਦਾ ਲੈ ਵੀ ਜਾਂਦਾ ਸੀ ਘਰੇ ਜਾ ਕੇ ਜਿਹੜਾ ਆ ਉਹ ਅੱਧੇ ਸੰਤਰੇ ਦੀ ਬਜਾਏ ਦੋ ਦੋ ਸੰਤਰੇ ਵੀ ਪਾ ਲੈਣੇ ਤਾਂ ਵੀ ਨੀ ਸੀ ਜੂਸ ਨਿਕਲਦਾ। ਕਹਿੰਦੇ ਵੀ ਇੰਡੀਆ ਲੈਵਲ ਤੇ ਵੋਟਰਾਂ ਨੇ ਵੱਡਾ ਜੂਸਰ ਖਰੀਦ ਲਿਆ ਤੇ ਦਿੱਲੀ ਚ ਦਿੱਲੀ ਵਾਲਿਆਂ ਨੇ ਛੋਟਾ ਜੂਸਰ ਖਰੀਦ ਲਿਆ ਵੀ ਹੁਣ ਵੇਖ ਰਹੇ ਵੀ ਜੂਸ ਯਾਰ ਨਿਕਲਿਆ।
ਕਿਆ ਵਾਹ ਜੀ ਵਾਹ
ਤੁਸੀਂ ਜਿਹੜੀ ਗੱਲ ਕਰਦੇ ਨਾ ਜਿਹੜੇ ਗਾਂ ਬੱਚੇ ਜੰਮੇ ਆ ਉਹਨਾਂ ਨੇ ਨਹੀਂ ਜਾਣਾ, ਇਹ ਬਹੁਤ ਪੁਰਾਣੀਆਂ ਗੱਲਾਂ ਆ ਜੀ। 60-70 ਸਾਲ ਹੋ ਗਏ ਸਾਡੇ ਰਿਸ਼ਤੇਦਾਰ ਜਿਹੜੇ ਅਫਰੀਕਾ ਤੋਂ ਇੰਗਲੈਂਡ ਆਏ ਆ ਉਹਨਾਂ ਦੇ ਬੱਚੇ ਨਹੀਂ ਆਏ। ਇਹ ਗੌਰਮੈਂਟਾਂ ਕਾਨੂੰਨ ਬਦਲਦੀਆਂ ਰਹੀਆਂ, ਕਦੀ ਤੁਹਾਨੂੰ ਪਤਾ ਦੋਹਰੀ ਨਾਗਰਿਕਤਾ ਦਾ ਪੰਗਾ ਪਾਤਾ, ਕਦੀ ਨੀਚੇ ਦਾ ਪੰਗਾ ਪਾਤਾ ਜੀ। ਬੰਦਾ ਸਾਲ ਚ ਦੋ ਤਿੰਨ ਵਾਰ ਏਰੀਆ ਚਲ ਗਿਆ, ਕਹਿਤਾ ਜੀ ਕਿਸੇ ਆਂਢੀ ਗੁਆਂਢੀ ਨੂੰ ਕੰਪਲੇਂਟ ਕਰਤੀ ਜੀ ਦੋ ਨੰਬਰ ਦਾ ਕੰਮ ਕਰਦਾ ਆ ਉਹ ਬੰਦਾ, ਉੱਥੇ ਚਲੇ ਨੇ ਉੱਥੇ ਇੰਗਲੈਂਡ ਦੇ ਵਿੱਚ ਜਾਂ ਅਫਰੀਕਾ ਚ ਪ੍ਰੋਪਰਟੀਆਂ ਵੇਚੀਆਂ ਇੱਥੇ ਦੀਆਂ ਪਿਛਲੀਆਂ। ਇਹ ਕੋਈ ਓਨੀ ਦੇਰ ਪ੍ਰੋਪਰਟੀਆਂ ਦਾ ਘੱਟ ਘੱਟ ਕੇ ਘੱਟ ਜਾਂਦਾ, ਜ਼ਿਆਦਾ ਕੀ ਹੁੰਦਾ ਕਿ ਤੁਸੀਂ ਵੀ ਆਪ ਜਿੰਨੀ ਦੇਰ ਤੁਹਾਡਾ ਕੋਈ ਸਕਾ ਭੈਣ ਭਰਾ ਆ ਤੇ ਜਿੰਨੀ ਦੇਰ ਤੁਹਾਡੇ ਕੋਲ ਮਾਂ ਪੇ ਆ ਸਭ ਤੋਂ ਜ਼ਿਆਦਾ ਮਾਂ ਪੇ ਆ ਇਹ ਤਾਂ ਹੈਗਾ ਲਗਾ ਉਦੋਂ ਤੱਕ ਜਾਂਦਾ। ਫਿਰ ਬਾਕੀ ਤੇ ਮੈਨੂੰ ਜੇ ਕੋਈ ਪੁੱਛਦਾ ਮੈਂ ਕਿਹਾ ਇਸ ਤੁਹਾਨੂੰ ਥੋੜੀ ਮਿਲਣ ਆਉਣਾ, ਉਹੀ ਤੁਸੀਂ ਘਰ ਜਿਹੜਾ ਜਿੱਥੇ ਬੈਠੇ ਤੁਹਾਡੇ ਭੈਣ ਭਰਾ ਰਹਿੰਦੇ ਉੱਥੇ ਜਾਂਦੇ ਆ, ਜਿੱਧਰ ਨੂੰ ਤੁਸੀਂ ਘਰ ਵੇਚਦੇ ਨੇ ਉੱਧਰ ਜਾਣ ਨੂੰ ਦਿਲ ਥੋੜੀ ਕਰਦਾ।
ਬਿਲਕੁਲ ਨਹੀਂ ਤੁਸੀਂ
ਜਿੰਨੀ ਦੇਰ ਇਹ ਜੀਆਂ ਦੇ ਨਾਲ ਆ। ਅੱਜ ਮੈਂ ਤੁਹਾਨੂੰ ਫੋਨ ਕਰਦਾ ਤੁਹਾਡੇ ਨਾਲ ਵਿਚਾਰ ਮਿਲਦੇ ਆ, ਤੁਹਾਨੂੰ ਮੈਂ ਫੋਨ ਕਰਦਾ ਆ ਤੇ ਜੇ ਇਸੇ ਰੇਡੀਓ ਤੋਂ ਕੱਲ ਨੂੰ ਹੋਰ ਮੇਰੇ ਐਂਟੀ ਵਿਚਾਰਾਂ ਤਾਂ ਮੈਂ ਫੋਨ ਥੋੜੀ ਕਰੂੰਗਾ।
ਨਹੀਂ ਉਹਨਾਂ ਨੂੰ ਵੀ ਫੋਨ ਕਰਨਾ ਚਾਹੀਦਾ ਐਂਟੀ ਵਿਚਾਰਾਂ ਦਾ।
ਨਹੀਂ 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 ਐਂਟੀ ਵਿਚਾਰਾਂ ਮਤਲਬ ਜਿਹਨੂੰ ਸੁਣਨਾ ਤੁਸੀਂ ਚਾਹੁੰਦੇ ਆ, ਮਨ ਚ ਇੱਛਾ ਹੋਵੇ, ਜੇ ਮਨ ਚ ਇੱਛਾ ਹੋਵੇ ਮਿਹਨਤ ਕੀ ਇੱਛਾ ਹੋਵੇ। ਇਸ ਕਰਕੇ ਇਹ ਪੁਰਾਣੇ ਜਿਹੜੇ ਆਏ ਆ ਉਹ ਅਫਰੀਕਾ ਤੋਂ ਇੰਗਲੈਂਡ ਆਏ, ਇੰਗਲੈਂਡ ਤੋਂ ਗਾ ਉਹਨਾਂ ਦੇ ਬੱਚੇ, ਉਹਨਾਂ ਨੂੰ ਪਤਾ ਜੀ ਪ੍ਰੋਪਰਟੀਆਂ ਪਿੱਛੇ ਗਈਆਂ। ਪੁਰਾਣੇ ਤੋਂ ਸਸਤੇ ਘਰ ਹੁੰਦੇ ਸੀ ਇੱਥੇ, ਮੇਰੇ ਦੋਸਤ ਇੱਥੇ ਇੰਗਲੈਂਡ ਚ ਉਹਨਾਂ ਪੰਜਾਹ ਪਿਆਸ ਨੂੰ 60 ਸਾਲ ਹੋ ਗਿਆ ਉਹਨਾਂ ਬਜ਼ੁਰਗਾਂ ਨੂੰ, ਤੇ ਉਹਨਾਂ ਨੂੰ ਵੀ 40-45 ਸਾਲ ਹੋ ਗਿਆ। ਉਹ ਜਿੰਨੇ ਉਹਨਾਂ ਦੇ ਘਰ ਮਹੱਲੇ ਦੇ ਘਰ ਸਾਰੇ ਉਹਨਾਂ ਦੇ ਸੀਗੇ, ਸਾਰੇ ਅਗਲੇ ਲੈਣ ਹੀ ਨੀ ਜਾ ਸਕਦੇ, ਕਹਿੰਦੇ ਸਾਹਮਣੇ ਜਿਹੜੇ ਸਾਂਭੀ ਜਾਣ ਕਿਹੜਾ ਉੱਥੇ ਜਾਊਗਾ ਜਿਹਦੇ ਕਰਮਾਂ ਦੇ ਲੈ ਜਾਣਾ। ਇਹ ਸਿਰਦਰਦੀ ਆ ਜਿਹਨੇ ਕਿਸੇ ਨੇ ਲੈਣੀ ਆ, ਠੀਕ ਆ ਨਾ। ਇਹ ਹੈ ਮਤਲਬ ਮਿਹਨਤ ਕਰਕੇ ਵੀ ਜੀਆਂ ਕਰਕੇ ਜਾਣਾ ਸਭ ਨੇ, ਉਸ ਤੋਂ ਬਾਅਦ ਸਭ ਨੂੰ ਪਤਾ ਵੀ ਉੱਥੇ ਜਾ ਕੇ ਕਿਹੜਾ ਸਿਰਦਰਦੀ ਲੈਣਾ ਤੇ ਸਿਸਟਮ ਉਹੋ ਹੀ ਰਹਿਣਾ ਆ। ਇਹ ਪੋਲੀਟੀਸ਼ੀਅਨ ਕੁਛ ਨਹੀਂ ਕਰਦੇ, ਜਿਹੜੇ ਮੇਨ ਜਿਹੜੇ ਉਹ ਕੀ ਕਹਿੰਦੇ ਹੁੰਦੇ ਬਿਊਰੋਕ੍ਰੇਟ ਆ ਉਹ ਸਾਰਾ ਕੁਛ ਦੱਸਦੇ, ਉਹਨਾਂ ਨੂੰ ਹਿੱਸੇ ਪੱਤੀ ਸਾਰੇ, ਕਿਉਂਕਿ ਜਿਹੜੀ ਨਵੀਂ ਗੌਰਮੈਂਟ ਕੱਲ ਨੂੰ ਵੀ ਆਊਗੀ ਨਾ ਉਹ ਹਿੱਸੇ ਪੱਤੀ ਵੱਧ ਗਾਉਣੇ ਕਿਉਂਕਿ ਸਾਰੇ ਭੁੱਖ ਹੋਣੀ ਨਵੀਂ, ਕੁਛ ਚੇਂਜ ਨਹੀਂ ਹੋ ਸਕਦਾ। ਇਹ ਸਾਰੇ ਅੰਨੇ ਦਾ ਬੇੜਾ ਬੈਠਿਆ ਆ, ਇਹ ਅੰਨੇ ਦੇ ਚੇਲੇ ਆ, ਠੀਕ ਹੈ ਜੀ।
ਧੰਨਵਾਦ ਜੀ, ਧੰਨਵਾਦ ਤੁਹਾਡਾ, ਨੇ ਬਿਲਕੁਲ ਠੀਕ ਕਿਹਾ ਜੀ ਤੁਸੀਂ। ਇਨਸਾਨ ਜਿਹੜਾ ਜਾਂਦਾ ਆਪਣੇ ਭੈਣ ਭਰਾ ਪਰਿਵਾਰਾਂ ਦੀ, ਪਰ ਇਹ ਠੀਕ ਹੈ ਜੀ ਗੱਲ ਤੁਹਾਡੀ। ਚਲੋ ਮੈਂ ਉਹਨੂੰ ਕਿਸੇ ਹੋਰ ਫੋਰਮ ਚ ਕਿਹਾ ਜ਼ਮੀਨ ਨਾਲ, ਪਰ ਫੇਰ ਵੀ ਨਾ ਚਲੋ ਆਪਾਂ ਕਹਿ ਦਈਏ ਵੀ ਜ਼ਮੀਨਾਂ ਕਹਿ ਤਾਂ ਦੇਈਦਾ ਜ਼ਰੂਰ ਇਹ, ਪਰ ਦੇਖੋ ਘਰ ਭਾਵੇਂ ਖਾਲੀ ਵੀ ਰਹਿ ਗਿਆ ਇਮੋਸ਼ਨਲ ਸਾਂਝ ਤਾਂ ਹੁੰਦੀ ਆ, ਜੀ ਤਾਂ ਕਰਦਾ ਹੀ ਆ ਬੰਦੇ ਦਾ।
ਮੈਂ ਵੀ ਜਾ ਕੇ ਆਇਆ ਜੀ, ਤੁਹਾਨੂੰ ਦੱਸਣਾ ਰਿਸ਼ਤੇਦਾਰ ਸਾਡੇ ਮੈਨੂੰ ਇੱਥੋਂ ਜਾਂਦੇ ਕਹਿੰਦੇ ਯਾਰ ਸਾਨੂੰ ਗਿਆ ਨੂੰ ਬਹੁਤ ਦੇਰ ਹੋ ਗਈ ਆ, ਤੂੰ ਜਾਣਾ? ਮੈਂ ਕਿਹਾ ਮੇਰੇ ਮਾਂ ਜੀ ਵੀ ਹੈਗੀ ਕਰਕੇ ਮੈਂ ਜਾਂਦਾ ਹੈ, ਹਰ ਸਾਲ ਜਾਂਦਾ ਹੈ। ਜਿੱਦ ਰੋਹ ਚਲ ਗਿਆ ਤੇ ਉਸ ਤੋਂ ਬਾਅਦ ਕਿਹਨੇ ਜਾਣਾ? ਮੇਰਾ ਮਾਮੇ ਦਾ ਮੁੰਡਾ ਆਸਟ੍ਰੇਲੀਆ ਚ ਆ, ਉਹਨੂੰ ਪੁੱਛਿਆ ਕਹਿੰਦਾ ਮਾਮੀ ਤੇਰੀ ਮਰ ਗਈ, ਕਹਿੰਦਾ ਹੁਣ ਕਿਹਦਾ ਭਰਾ? ਤੇ ਕਹਿੰਦਾ ਆਪਸ ਚ ਕਹਿੰਦੇ ਹੁੰਦੇ ਵੀ ਸਾਖੇ ਸਾਢੂ ਵੀ ਆ ਦੋ ਭਰਾ, ਕਹਿੰਦਾ ਉਹਨਾਂ ਜੀ ਆਪਸ ਜੇ ਇਕੱਲੇ ਘਰ ਚੱਲੇ ਕਹਿੰਦਾ ਦੂਜਾ ਮੈਂ ਮੇਰੇ ਵੱਲ ਨਾ ਉਹਦੇ ਵੱਲ ਨਾ ਜਾਏ, ਉਹ ਵਿਚਾਰ ਡਰਦਾ ਜੀ ਉਹਦਾ ਮਾਂ ਕਰਕੇ ਹੁੰਦਾ, ਜਦੋਂ ਭਾਵੇਂ ਕੋਈ ਬੁਲਾਵੇ ਜਾਓ ਨਾ ਬੁਲਾਵੇ ਤੁਸੀਂ ਉੱਥੇ ਚਲੇ ਜਾਣਾ ਹੈ, ਤੁਹਾਡੀ ਸੱਸ ਸਹੁਰਾ ਹੈਗਾ ਤੁਹਾਨੂੰ ਉੱਥੇ ਕੋਈ ਬੁਲਾਵੇ ਜਾਂ ਨਾ ਬੁਲਾਵੇ ਤੁਹਾਡੀ ਉਹਨਾਂ ਨਾਲ ਮੋਸ਼ਨ ਅਟੈਚਮੈਂਟ ਹੈ, ਤੁਸੀਂ ਉਹਨਾਂ ਨੂੰ ਮਿਲਣ ਚਲੇ ਜਾਣਾ ਹੈ, ਉਸ ਤੋਂ ਬਾਅਦ ਫੇਰ ਨਹੀਂ ਕਿਸੇ ਨੇ ਜਾਣਾ।
ਧੰਨਵਾਦ ਜੀ, ਬਿਲਕੁਲ 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 ਸਹੀ ਕਿਹਾ ਜੀ ਤੁਸੀਂ, ਮਿਹਰਬਾਨੀ। ਮੇਰੇ ਕਹਿਣ ਦਾ ਮਤਲਬ ਇੰਨਾ ਹੀ ਆ ਵੀ ਆਪਦੇ ਜਿਉਂਦੇ ਜੀ ਆਪਣੀਆਂ ਜਿਹੜੀਆਂ ਪ੍ਰੋਪਰਟੀਜ਼ ਨੇ ਨਾ, ਜੇ ਪਰਿਵਾਰ ਦੇ ਮੈਂਬਰ ਹੈਗੇ ਨੇ ਠੀਕ ਹੈ, ਮਾਫੀ ਚਾਹੁੰਦਾ, ਪਰ ਤੁਸੀਂ ਆਪਦੇ ਜਿਉਂਦੇ ਜੀ ਜਦੋਂ ਉੱਥੇ ਸਿਹਤ ਤੁਹਾਡੀ ਤੰਦਰੁਸਤ ਆ, ਆਪਣੀ ਜਿਹੜੀ ਪ੍ਰੋਪਰਟੀ ਆ ਉਹਨੂੰ ਉੱਥੇ ਸਿਰੇ ਲਾਇਆ, ਉਹ ਨਹੀਂ ਤੰਗ ਬਹੁਤ ਹੋਵੋਗੇ। ਮੇਰੇ ਕਹਿਣ ਦਾ ਮਤਲਬ ਇਹ ਹੈਗਾ, ਈਵਨ ਅਸੀਂ ਵੀ ਹੁਣ ਜਾਂਦੇ ਹਾਂ ਜੀ ਉੱਥੇ, ਲਓ ਸਿੰਪਲ ਗੱਲ ਆ, ਮੈਂ ਤੁਹਾਨੂੰ ਸਿੰਪਲ ਤੋਂ ਸਿੰਪਲ ਦ ਸਿੰਪਲੈਸਟ ਗੱਲ ਦੱਸਦਾ, ਇੱਥੋਂ ਤੁਸੀਂ ਪਾਵਰ ਆਫ ਅਟਾਰਨੀ ਬਣਾ ਕੇ ਦੇ ਦਿੰਦੇ ਹੋ, ਉੱਥੇ ਵੀ ਤੁਹਾਡੀ ਜ਼ਮੀਨ ਆ ਘਰ ਆ, ਤੁਸੀਂ ਕਿਸੇ ਨੂੰ ਦੇ ਦਿਓ ਆਪਣੇ, ਉਹ ਅੱਗੇ ਉਹਦਾ ਫੈਸਲਾ ਕਰ ਲੂਗਾ। ਤੁਸੀਂ ਕਿਸੇ ਉੱਥੇ ਕਚਹਿਰੀ ਚ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਬਿਨਾਂ ਪੈਸਿਆਂ ਤੋਂ ਕੰਮ ਹੀ ਨਹੀਂ ਤੁਰਦਾ ਜੀ, ਡਿਲੇ ਕਰੀ ਜਾਂਦੇ ਆ, ਡਿਲੇ ਕਰੀ ਜਾਂਦੇ ਆ। ਸਾਡੇ ਨਾ ਪਾਵਰ ਆਫ ਅਟਾਰਨੀ ਸ਼ਾਇਦ ਉਹ ਪਹਿਲਾਂ ਫਿਰੋਜ਼ਪੁਰ ਤੋਂ ਟੈਸਟ ਕਰਾ ਕੇ ਲਿਆਉਣੀ ਪੈਂਦੀ ਹੁੰਦੀ, ਡਿਸਟ੍ਰਿਕਟ ਤਾਂ ਸਾਡਾ ਮੋਗਾ, ਹੁਣ ਨਹੀਂ ਮੈਨੂੰ ਪਤਾ ਸਿਸਟਮ ਕਿਵੇਂ ਆ। ਤੁਸੀਂ ਇੱਥੋਂ ਪਾਵਰ ਆਫ ਅਟਾਰਨੀ ਬਣਾ ਕੇ ਇੱਥੋਂ ਆਪਣੇ ਹਾਈ ਕਮਿਸ਼ਨ ਦੇ ਆਫਿਸ ਤੋਂ ਭੇਜ ਵੀ ਦਿਓ, ਉਹ ਇੰਨਾ ਕੁ ਤੰਗ ਕਰਦੇ ਆ, ਇੰਨਾ ਕੁ ਗੇੜੇ ਲਵਾਉਂਦੇ ਆ। ਉਸ ਤੋਂ ਬਾਅਦ ਜੇ ਤੁਸੀਂ ਆਪਣੀ ਕੋਈ ਜ਼ਮੀਨ ਟਰਾਂਸਫਰ ਕਰਨੀ ਆ, ਆਪਦੇ ਭਰਾ ਨੂੰ ਹੀ ਦੇਣੀ ਆ, ਕਿਸੇ ਪਰਿਵਾਰ ਦੇ ਮੈਂਬਰਾਂ 'ਚ ਟਰਾਂਸਫਰ ਕਰਨੀ ਆ, ਤੁਸੀਂ ਕੱਢੀ ਜਾਓ ਗੇੜੇ ਜੀ। ਐਡਾ ਗੰਦਾ ਸਿਸਟਮ ਆ, ਪਿੰਡ ਦੇ ਵਿੱਚੋਂ ਸਰਪੰਚ ਨੂੰ ਲੈ ਕੇ ਆਓ, ਨੰਬਰਦਾਰ ਨੂੰ ਲੈ ਕੇ ਜਾਓ, ਇਹਨੂੰ। ਚਲੋ ਉਹ ਤਾਂ ਚਲੇ ਜਾਂਦੇ ਨੇ ਕਿਉਂਕਿ ਪਿੰਡ ਦੇ ਹੁੰਦੇ ਨੇ, ਗਾਂਹ ਤਹਿਸੀਲਦਾਰ ਸਾਹਿਬ ਨਹੀਂ ਬੈਠੇ ਹੁੰਦੇ। ਫਿਰ ਹਰੇਕ ਕੰਮ ਦੇ ਪੈਸੇ, ਹੈਂਜੀ, ਇੰਨਾ ਕੁ ਮਾੜਾ ਹਾਲ ਬੰਦਾ ਅੱਕ ਜਾਂਦਾ, ਫਿਰ ਬੰਦਾ ਕਿੱਧਰ ਨੂੰ ਜਾਵੇ। ਜੀ ਮੈਂ ਇਸ ਕੰਟੈਕਸਟ ਦੇ ਵਿੱਚ ਕਿਹਾ ਸੀ ਵੀ ਜਿਹੜੇ ਅੱਗੇ ਬੱਚੇ ਨੇ ਨਾ ਤੁਹਾਡੇ, ਉਹ ਠੀਕ ਹੈ, ਉਹ ਤਾਂ ਜਾਣ ਚਲੇ ਜਾਣਗੇ, ਮੌਜ ਮੇਲਾ ਕਰਕੇ ਆ ਜਾਣਗੇ, ਪਰ ਉਹਨਾਂ ਨੇ ਆਹ ਝਾਂਜੜ 'ਚ ਨਹੀਂ ਪੈਣਾ ਵੀ ਮੈਂ ਭਾਈ ਇੱਥੇ ਕਿਉਂ ਬੈਠਾ, ਮੈਂ ਕਿਉਂ ਵੇਟ ਕਰਾਂ ਤੁਹਾਨੂੰ ਇੱਥੇ, ਹੈ ਨਾ। ਇਸ ਕੰਟੈਕਸਟ ਦੇ ਵਿੱਚ ਗੱਲ ਕੀਤੀ ਸੀ। ਇਹ ਬਹੁਤ ਵੱਡਾ ਮਸਲਾ ਜੀ, ਬਹੁਤ ਵੱਡਾ ਮਸਲਾ। ਇਸ ਕਰਕੇ ਆਪਣੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਤੁਹਾਡੀਆਂ ਮਿਹਨਤ ਨਾਲ ਬਣਾਈਆਂ ਹੋਈਆਂ, ਉਹਨਾਂ ਨੂੰ ਪ੍ਰੋਪਰਲੀ ਟੇਕ ਕੇਅਰ ਕਰਕੇ ਨਾ। ਸਭ ਝੂਠ ਬੋਲਦੇ ਨੇ ਇੱਥੇ, ਜਦੋਂ ਆਉਂਦੇ ਹੁੰਦੇ ਨੇ MLA MP ਕੋਈ ਮੁੱਖ ਮੰਤਰੀ ਆ ਗਿਆ, ਅਸੀਂ ਜੀ NRI ਦਾ ਐਂ ਕਰਾਂਗੇ ਉਵੇਂ ਕਰਾਂਗੇ, ਸਭ ਝੂਠੇ ਨੇ ਜੀ। ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਤੁਹਾਡੀ ਜਾਇਦਾਦ ਕਿੱਥੇ ਕਿਤੇ ਹੈਗੀ ਆ, ਕਿਵੇਂ ਆ ਤੇ ਉਹਨੂੰ ਦੱਬਣੀ ਕਿਵੇਂ ਆ। ਲਓ ਜੀ ਆਪਾਂ ਇੱਕ ਕਾਲ ਹੋਰ ਲੈਣੇ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ।
ਬਰਾੜ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ ਜੀ। ਬਰਾੜ ਜੀ, ਜਿਹੜੀ ਨਾ ਸਭ ਤੋਂ ਤੁਹਾਡੀ ਵਰਸਟ ਐਨਮੀ ਆ ਇੰਡੀਆ ਦੇ ਵਿੱਚ, ਉਹ ਤੁਹਾਡੀ ਆਪਣੀ ਅਕਲ ਹੀ ਆ। ਜਦੋਂ ਤੁਸੀਂ ਜ਼ਮੀਨ ਜਾਂ ਕਿਸੇ ਰਿਸ਼ਤੇਦਾਰ ਨੂੰ ਦੇ ਦਿੰਦੇ ਆ, ਜਾਂ ਕਿਸੇ ਸੱਜਣ ਨੂੰ ਫੜਾ ਦਿੰਦੇ ਆ, ਤੇ ਜਾਂ ਕਿਸੇ ਸਾਂਝਾਰੀ ਨੂੰ ਠੇਕੇ ਦੇ ਦਿੰਦੇ, ਇਹ ਸਭ ਤੋਂ ਵੱਡੀ ਆਪਣੀ ਗਲਤੀ ਆ। ਜਿਹੜੇ MLA ਆ ਜਾਂ ਕੋਈ ਵੀ, ਉਹਨਾਂ ਨੇ ਤਾਂ ਇੱਕ ਕੰਟੈਕਸਟ ਦੇ ਵਿੱਚ ਸਰਕਾਰੀ ਤਰੀਕੇ ਨਾਲ ਗੱਲ ਕਰਨੀ, ਮੇਰਾ ਵਾਹਵਾ ਡੀਪਲੀ ਵਾਹ ਰਿਹਾ NRI ਜਿਹੜੀ ਇਹਨਾਂ ਨੇ ਡਿਪਾਰਟਮੈਂਟ ਬਣਾਈ ਇਹਦੇ ਨਾਲ। ਹਾਂਜੀ
ਹਾਂਜੀ।
ਤੇ ਉਹ ਸਿਰਫ ਤੁਹਾਨੂੰ ਕਾਨੂੰਨ ਦਾ ਅਸਲ ਰੂਪ ਕੀ ਆ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆ, ਉਹ ਕਾਨੂੰਨ ਦੀ ਵਿਧੀ ਬਿਲਕੁਲ ਹੀ ਅਪਲਾਈ ਕਰਕੇ ਵੇਖ ਲਈ, ਸਭ ਕੁਝ ਉਸ ਤਰੀਕੇ ਨਾਲ ਹੋ ਜਾਂਦਾ। ਪਰ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿਆਂਗਾ, ਇਹ ਜਿਹੜੀ ਨਾ ਕਰਪਸ਼ਨ ਆ ਤੇ ਰਿਸ਼ਵਤ ਦੇਣੀ ਪੈਂਦੀ ਆ ਜਵਰਾ ਪਰਾ, ਇਸੇ ਕਰਕੇ ਅਸੀਂ ਇੰਡੀਆ ਛੱਡਿਆ। ਹਾਂਜੀ, ਮੈਂ ਨਾ ਦਿੱਲੀ ਏਅਰਪੋਰਟ ਤੇ ਖੜਾ ਤੇ ਉਹ ਨਾ ਜਿਹੜਾ ਉੱਥੇ ਚੈੱਕ ਇਨ ਕਰਦੇ ਆ, ਉਹ 20-25 ਸਾਲ ਪੁਰਾਣੀ ਗੱਲ, ਉਹ ਕਹਿੰਦਾ ਤੇਰਾ ਹੈਂਡ ਬੈਗ ਜਿਹੜਾ ਇੱਥੇ ਸੈੱਟ ਨੀ ਹੋ ਰਿਹਾ। ਮੈਂ ਕਿਹਾ ਤਾਂ ਆਉਂਦਿਆ ਵੀ ਤੇ ਆਇਆ ਹੀ ਆਪਣੇ ਹੈ ਨਾ। ਫਿਰ ਮੈਂ ਕਿਹਾ ਠਹਿਰ, ਮੇਰੇ ਕੋਲ ਨਾ ਇੱਕ ਜਾਦੂ ਦੀ ਛੜੀ ਆ, ਮੈਂ ਤੈਨੂੰ ਇੱਕ ਮਿੰਟ ਦਿਖਾਲਦਾ ਹੋਣੀ ਹੈ ਨਾ। ਮੈਂ ਉਹ ਵੱਟ ਕੇ ਨਾ 100 ਦਾ ਨੋਟ ਜਿਹੜਾ ਛੜੀ ਬਣਾ ਲਈ, ਮੈਂ ਕਿਹਾ ਹੈਗੀ ਛੋਟੀ ਆ, ਹੱਥ ਰੇ ਕਰ ਨਾ। ਮੈਂ ਕਿਹਾ ਹੁਣ ਰੱਖ ਕੇ ਦੇਖ, ਕਹਿੰਦਾ ਅੱਜ ਤੋਂ ਬੜੀ ਅੱਛੀ ਤਰ੍ਹਾਂ ਤੇ ਆ ਗਿਆ ਹੈ। ਮੈਂ ਕਿਹਾ ਬਸ ਉਹ ਜਾਦੂ ਕੀ ਛੜੀ ਕੀ ਜ਼ਰੂਰਤ ਹੋਤੀ ਹੈ
ਜੀ।
ਤੇ ਇੱਕ ਮੇਰਾ ਫਰੈਂਡ ਆਸਟ੍ਰੇਲੀਆ ਤੋਂ ਕਾਫੀ ਦੇਰ ਕੇਸ ਲੜਦਾ ਆ ਰਿਹਾ, 3-4 ਮਹੀਨੇ ਉੱਥੇ, ਤੇ ਕਹਿੰਦਾ ਯਾਰ 8-9 ਲੱਖ ਰੁਪਇਆ ਲੱਗ ਗਿਆ। ਮੈਂ ਕਿਹਾ ਇਹਦੇ ਮੈਨੂੰ ਹੁਣ ਆਸਟ੍ਰੇਲੀਆ ਡਾਲਰ ਪਹਿਲਾਂ ਬਣਾ ਕੇ ਦੱਸ, ਫਿਰ ਮੈਨੂੰ ਦੱਸ ਦੇ ਵਕੀਲ ਇੱਥੇ ਰਿਟੇਨਰ ਪਹਿਲਾਂ ਕਿੰਨਾ ਲੈਂਦਾ ਜੀ ਉਹੀ ਕੇਸ ਲੜਨਾ ਹੁੰਦਾ, ਤੇ ਟਾਈਮ ਕਿੰਨਾ ਲੱਗਣਾ ਸੀਗਾ। ਉਸ ਦੇਸ਼ ਦਾ ਜਿਹੜਾ ਕਰਪਟ ਸਿਸਟਮ ਹੋ ਚੁੱਕਾ, ਬਲੱਡ ਜੀਨ ਦੇ ਵਿੱਚ ਕਰਪਸ਼ਨ ਵੜ ਗਿਆ। ਮੈਂ ਤਾਂ ਦੱਸਿਆ ਜ਼ਮੀਨ ਦਾ ਮੇਰਾ ਸਾਰਾ ਬਿਲਕੁਲ ਕੇਸ ਕਲੀਅਰ ਹੋਇਆ, ਸਿਰਫ ਥੋੜਾ ਜਿਹਾ ਜਿਹੜੀ ਪੁਲਿਸ ਪ੍ਰੈਜੈਂਸ ਉੱਥੇ ਚਾਹੀਦੀ ਸੀ। ਲਿਜਾ ਕੇ ਇੱਕ ਵਾਰੀ ਕਹਿੰਦੇ ਬੰਦੇ ਨੂੰ, ਭਾਈ ਕਾਨੂੰਨੀ ਤੌਰ ਤੇ ਤੁਹਾਡਾ ਠੇਕਾ ਠੂਕਾ ਜਿਹੜਾ ਜੋ ਸੀਗਾ ਉਹ ਪਿਛਲਾ ਜਿਹੜਾ ਖਤਮ ਆ, ਤੇ ਤੁਸੀਂ ਇਹਨੂੰ ਛੱਡੋ, ਹਨਾ। ਉਹ ਥਾਣੇਦਾਰ ਨੂੰ ਪਤਾ ਸੀ ਕਿ ਮੈਂ ਹੁਣ ਕੰਮ ਸਾਰਾ ਹੋਇਆ ਆ, ਤੇ ਮੇਰੀ ਤਾਂ ਗਰੇਵੀ ਜਾਂਦੇ ਚੋਰ ਦੀ ਲਗੋਟੀ ਹੋਈ ਸੀ, ਮੇਰਾ ਤੇ ਮੈਨੂੰ ਤਾਂ ਕੁਛ ਵੀ ਨੀ ਮਿਲ ਰਿਹਾ। ਉਹ ਬਹਾਨੇ ਲਾਈ ਜਾਓ ਜੀ, ਮੇਰੇ ਕੋਲ ਐਨਫੋਰਸਮੈਂਟ ਹੈ ਨੀ, ਫਲਾਣੇ ਥਾਂ ਗੱਡੀ ਚੋਰੀ ਹੋ ਗਈ, ਬੰਦੇ ਉਧਰ ਭੇਜੇ, ਐਵੇਂ 13 ਡਿੰਗੀਆਂ ਜੀਆਂ ਮਾਰੀ ਜਾਵੇ, ਹਨਾ। ਤੇ ਫਿਰ ਮੈਨੂੰ ਸਮਝ ਆ ਗਈ ਵੀ ਕੀ ਚਾਹੁੰਦਾ, ਤੇ ਫਿਰ ਅਗਲੇ ਦਿਨ ਉਹ ਜਦੋਂ ਡੱਬਾ ਜਾਂਦਾ ਮਿਠਾਈ ਦਾ, ਵਾਹ ਮੈਡਮ ਕੇ ਪਾਸ ਪਿੱਛੋਂ ਘਰੋਂ ਫੋਨ ਆ ਜਾਂਦਾ, ਮੈਡਮ ਦਾ ਫੋਨ ਆ ਜਾਂਦਾ ਜੀ ਉਹ ਆ ਕੇ ਜੋ ਉੱਥੇ ਨਾ ਉਹ ਆ ਗਿਆ ਹੈ, ਲੱਡੂ ਕਾ ਜੋ ਥਾ ਨਾ ਉਹ ਉਨਕਾ ਖੰਡ ਪਟਕਾ ਆ ਗਿਆ ਹੈ, ਬਸ ਇੰਨੇ ਚਿਰ ਜੀ ਫੋਨ ਖੜਕ ਜਾਂਦੇ ਆ, ਏਦਾਂ ਕੰਮ ਹੁੰਦੇ ਆ। ਬਾਕੀ ਜਿਹੜੀ ਹੈ ਨਾ ਪੋਲੀਟੀਕਲ ਪਾਰਟੀਆਂ ਦੀ ਗੱਲ ਆ, ਬਰਾੜ ਜੀ ਜਦੋਂ ਓਰੀਜਿਨਲੀ ਐਮਰਜੈਂਸੀ ਦੇ ਵਿੱਚ ਗਾਂਧੀ ਨੇ ਚੁੱਕ ਕੇ ਸਾਰੇ ਛੋਟੀ ਛੋਟੀ ਪਾਰਟੀਆਂ ਵਾਲੇ ਬੰਦੇ ਅੰਦਰ ਦਿੱਤੇ, ਤੇ ਜਦੋਂ ਜਨਤਾ ਪਾਰਟੀ ਬਣਦੀ ਆ ਤੇ ਅਸੀਂ ਉਹਦੇ ਓਰੀਜਿਨਲ ਸਪੋਰਟਰ ਵੀ ਸੀ, ਮੈਂਬਰ ਵੀ ਸੀ ਕਾਲਜ ਟਾਈਮ ਤੇ। ਹਾਂਜੀ
ਹਾਂਜੀ ਹਾਂਜੀ।
ਉਹ ਕਿਸ ਹੱਦ ਤੱਕ ਤੁਸੀਂ ਉਹਦਾ ਲੜ ਫੜ ਰੱਖਦੇ ਕਿ ਤੁਸੀਂ ਜਦੋਂ ਹੁਣ ਡੁੱਬੀ ਜਾਓਗੇ ਉਦੋਂ ਹੀ ਉਹਦਾ ਲੜ ਛੱਡੋਗੇ?
ਹਾਂਜੀ
ਸੋਰੀ ਮੈਨ, ਇੱਕ ਸਾਡੇ ਛੋਟਾ ਜਿਹਾ ਮੁੰਡਾ ਸਾਡੇ ਨਾਲ ਖੇਡ ਜਾਂਦਾ ਵਿਚਾਰਾ, ਇੱਦਾਂ ਡੁੱਬ ਗਿਆ, ਉਹਨੂੰ ਸਮਝਾਉਣਾ ਵੀ ਭਾਈ ਜਦੋਂ ਪਾਣੀ ਚ ਲੰਘੀ ਤਾਂ ਪਸ਼ੂ ਦਾ ਨਾ ਕਦੋਂ ਛੱਡ ਦੇ ਗਿਆ, ਪੂਛ ਉਹਦੇ ਨਹੀਂ ਛੱਡੀ, ਵਿਚਾਰਾ ਡੁੱਬ ਕੇ ਮਰ ਗਿਆ। ਇਹ ਡੁੱਬ ਕੇ ਮਰਨ ਵਾਲੇ ਜੀ ਹੈਗੇ ਆ ਅਨਫੋਰਚੁਨੇਟਲੀ। ਜਿਹੜੀ ਆਮ ਆਦਮੀ ਪਾਰਟੀ ਆ, ਇਹਦਾ ਅਸੀਂ ਓਰੀਜਿਨਲੀ ਪਹਿਲਾਂ ਸਪੋਰਟ ਕਰਦੇ ਰਹੇ, ਪਰ ਇੱਕ ਗੱਲ ਦੀ ਸਮਝ ਜਾ ਕੇ ਇਸੇ ਪ੍ਰੋਸੈਸ ਵਿੱਚ ਇਹ ਲੱਗੀ ਕਿ ਇੰਡੀਆ ਦੇ ਵਿੱਚ ਜੇ ਤੁਸੀਂ ਰਾਜ ਹੈ ਨਾ ਖੇਤਰ ਆ, ਤੁਹਾਡੀ ਪਾਵਰ ਪੂਵਰ ਕੁਛ ਨੀ, ਉਹ ਸਿਰਫ ਵਿਖਾਉਣ ਵਾਲੀ ਹੋਈ ਆ ਪਾਵਰ ਹੈਗੀ ਸੈਂਟਰ ਦੇ ਵਿੱਚ, ਉੱਥੇ ਸੱਦ ਕੇ ਅਗਲਿਆਂ ਨੂੰ ਜਿਵੇਂ ਵੱਡੇ ਮਾਫੀਆ ਦੱਸ ਨਹੀਂ ਦਿੰਦੇ ਆਹ ਤੇਰੀ ਭਾਊ ਗਾਈਡਲਾਈਨ ਆ, ਇਹਦੇ ਤੇ ਚੱਲਦਾ ਰਹੇਗਾ, ਤੇ ਉੱਥੇ ਜਿੰਨਾ ਚਿਰ ਤੇਰੇ ਕੋਲ ਮੈਂਡੇਟ ਹੈਗਾ ਰਾਜ ਕਰ ਲੈ, ਨਹੀਂ ਤੇ ਸਾਡੇ ਕੋਲ ਬਹੁਤ ਤਰੀਕੇ ਇਹਨੂੰ ਠੀਕ ਕਰਨ ਦੇ। ਹਾਂਜੀ, ਇਹ ਸਿੱਧੀ ਸਿੱਧੀ ਗੱਲ ਆ। ਤੇ ਜਿਹੜੀ ਇਹਨਾਂ ਨੇ ਆਹ ਪੋਲੀਟੀਕਲ, ਤੁਸੀਂ ਮੈਨੂੰ ਮੁੱਦੇ ਦਾ ਤੇ ਨਹੀਂ ਪਤਾ ਹੈਗਾ ਨਾ ਹੀ ਬਹੁਤਾ ਇੰਟਰਸਟ ਲਿਆ, ਪਰ ਪੋਲੀਟੀਕਲੀ ਦੇਖਿਆ ਜਾਵੇ, ਮੰਨ ਲਓ ਕੋਈ ਪੋਲੀਟੀਕਲ ਪਾਰਟੀ ਕੋਈ ਵੀ ਓਹੀ ਵੇਖਦੇ ਆ ਵੀ ਸਾਨੂੰ ਇਹਦਾ ਪੋਲੀਟੀਕਲ ਫਾਇਦਾ ਨੀ ਹੋਣਾ, ਭਾਵੇਂ ਅਸੀਂ ਗੱਲ ਸੱਚੀ ਕਰਨ ਦੀ ਕੋਸ਼ਿਸ਼ ਕਰੀਏ, ਭਾਵੇਂ ਕੋਈ ਸੁਧਾਰ ਹੀ ਕਰਨ ਦੀ ਕੋਸ਼ਿਸ਼ ਕਰੀਏ, ਪਰ ਸਾਨੂੰ ਪੋਲੀਟੀਕਲੀ ਇਹਦਾ ਨੁਕਸਾਨ ਹੋਣਾ, ਇਸ ਕਰਕੇ ਉਹ ਬੈਕ ਆਫ ਕਰ ਜਾਂਦੇ ਆ। ਹਾਂਜੀ, ਤੇ ਜਿਹੜੀ ਪੋਲੀਟੀਕਲ ਪਾਰਟੀ ਲੋਕਾਂ ਦੇ ਵਿੱਚ ਖਿਆਲ ਜ਼ਿਆਦਾ ਰੱਖਦੀ ਕਿ ਲੋਕਾਂ ਦਾ ਜਿਹੜਾ ਆ ਵਹਾਅ ਕਿੱਧਰ ਨੂੰ ਆ, ਭਾਵੇਂ ਉਹ ਗਲਤ ਵੀ ਹੀ ਹੋਵੇ, ਉਹਨੂੰ ਪੋਲੀਟੀਕਲ ਪਾਰਟੀ ਨੂੰ ਉੱਧਰ ਹੀ ਜਾਣਾ ਪੈਂਦਾ, ਕਿਉਂਕਿ ਵੋਟਾਂ ਉਹਨਾਂ ਤੇ ਲੈਣੀਆਂ, ਤੇ ਇੱਕ ਕੋਈ ਬੁਰਾ ਵੀ ਸਿਆਣਾ ਬੰਦਾ ਵਿੱਚ ਵੜਿਆ ਹੋਇਆ ਨਾ ਇੰਟੈਲੈਕਚੁਅਲ, ਉਹਨਾਂ ਨੂੰ ਪਤਾ ਇਹਦੇ ਨਾਲ ਕੋਈ ਵੋਟ ਪਾ ਰਹੇ ਸਾਨੂੰ ਬਹੁਤ ਹੀ ਮਿਲਣ ਲੱਗੀ, ਇਹਨੂੰ ਬਾਹਰ ਹੀ ਕੱਢ ਦਈਏ ਤੇ ਚੰਗਾ। ਸੋ ਇੱਥੇ ਪੋਲੀਟੀਕਲ ਪਾਰਟੀ ਐਂਡ ਪੋਲੀਟੀਕਲ ਪਾਰਟੀ ਪ੍ਰੋਸੈਸ ਜਿਹੜਾ ਕਿ ਟੂ ਦਾ ਜਿੱਦਾਂ ਕਹਿੰਦੇ ਹੁੰਦੇ ਨਾ ਬੋਨ ਐਨ ਬਿਲਕੁਲ ਕਰਪਟ ਹੋ ਚੁੱਕਾ, ਤੇ ਇਹਨੂੰ ਜਦੋਂ ਕੋਈ ਬੰਦਾ ਸੁਧਾਰ ਨਹੀਂ ਲੱਗਦਾ ਨਾ, ਉਹ ਇੱਦਾਂ ਲੱਗਦਾ ਵੀ ਜਿੱਦਾਂ ਇਹ ਕੋਈ ਨਵੇਂ ਚੋਰ ਆਵੜਿਆ ਵਿੱਚ ਲੱਗਦਾ ਨੀ ਇਹ ਸੁਧਾਰ ਕਰੂਗਾ। ਸੋ ਇਹ ਕਾਫੀ ਜਿਹੜਾ ਕੰਪਲੈਕਸ ਸਿਚੁਏਸ਼ਨ ਆ। ਬਾਕੀ ਸ਼ੋਰਟ ਇੱਕ ਦੀ ਲਾਈਨ ਦੇ ਵਿੱਚ ਮੈਂ ਕਹੂੰਗਾ, ਜਿਹੜੀ ਗਲੋਬਲਾਈਜੇਸ਼ਨ ਜਿੱਥੋਂ ਸ਼ੁਰੂ ਹੋਈ ਸੀ ਹੁਣ ਉੱਥੋਂ ਹੀ ਖਤਮ ਹੋ ਰਹੀ ਆ, ਔਰ ਗਲੋਬਲਾਈਜੇਸ਼ਨ ਜਿਹੜੀ ਹੌਲੀ ਹੌਲੀ ਪਿਛਲੇ 40 ਸਾਲ ਦੇ ਵਿੱਚ ਜਿਹਦੇ ਕੋਲ ਬਹੁਤ ਹੀ ਵਧੀਆ ਚਾਂਸ ਸੀਗੇ ਕਿ ਦੁਨੀਆਂ ਦੇ ਵਿੱਚ ਜਿਹੜਾ ਆ ਟ੍ਰੇਡ ਜਾਂ ਕੋਆਪਰੇਸ਼ਨ ਵਧੇ, ਪੀਸ ਵਧੇ, ਉਹ ਨਹੀਂ ਹੋ ਸਕਦਾ, ਕਿਉਂਕਿ ਦੁਨੀਆਂ ਦੇ ਵੱਖਰੇ ਵੱਖਰੇ ਰੂਪ, ਵੱਖਰੇ ਵੱਖਰੇ ਕਲਚਰ, ਵੱਖਰੇ ਵੱਖਰੇ ਗਵਰਨਮੈਂਟਾਂ ਦੇ ਸਿਸਟਮ ਆ, ਇਸ ਕਰਕੇ ਗਲੋਬਲਾਈਜੇਸ਼ਨ ਆ ਉਹ ਜਿਹੜਾ ਇਵੈਂਚੁਅਲੀ ਉਹ ਫੇਲ ਹੋਣ ਦਾ ਉਹਦਾ ਜਿਹੜਾ ਪੱਕਾ ਹੀ ਉਹਦਾ ਦਿਸਦਾ ਹੀ ਸੀਗਾ ਵਿੱਚ ਉਹਦੇ ਆਸਾਰ। ਹੁਣ ਜਿਹੜਾ ਹੋ ਰਿਹਾ ਹੁਣ ਉਹ ਪ੍ਰੋਟੈਕਸ਼ਨਿਜ਼ਮ ਜਿਹੜਾ ਪਹਿਲਾਂ ਹੁੰਦਾ ਸੀ, ਹੁਣ ਉਹੀ ਪ੍ਰੋਟੈਕਸ਼ਨਿਜ਼ਮ ਹੀ ਦੁਬਾਰਾ ਫਿਰ ਤੋਂ ਦੀ ਆ ਜਾਏਗਾ। ਉਹ ਤੋਂ ਬਾਅਦ ਫਿਰ ਵੇਖੋ ਕਿਹੜਾ ਕਿਹੜਾ ਮੁਲਕ ਜਿਹੜਾ ਜਿਹਦੇ ਚ ਹਿੰਮਤ ਜਾਂ ਅਕਲ ਜਾਂ ਰਿਸੋਰਸਿਸ ਹੈਗੇ, ਕਿਵੇਂ ਉਹ ਡੀਲ ਬਣਾਉਂਦਾ ਅੱਗੋਂ, ਤੇ ਇਸ ਤਰ੍ਹਾਂ ਦਾ ਜਿਹੜਾ ਅੱਗੋਂ ਵਰਲਡ ਆਰਡਰ ਅੱਗੋਂ ਚੇਂਜ ਹੋ ਰਿਹਾ। ਪ੍ਰਭਾਵ ਜੀ, ਥੈਂਕ ਯੂ ਤੁਹਾਡੇ ਟਾਈਮ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਧੰਨਵਾਦ ਤੁਹਾਡਾ ਬਹੁਤ ਬਹੁਤ। ਲਓ ਜੀ ਆਪਾਂ ਛੋਟੀ ਜੀ ਬ੍ਰੇਕ ਬਾਅਦ ਵਾਪਸ ਆਉਂਦੇ ਹਾਂ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਟ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3358 9057933458।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ। ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ 48 ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲ ਹੀ ਕਹੂਗਾ ਹਾਏ ਓਏ, ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepu.ca।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5153 647-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲੋਇਰਸ ਵਾਲੇ ਅਮਨਦੀਪ ਕਪਲਾ ਜੀ ਸਪੋਂਸਰ ਕਰਦੇ ਨੇ ਜੀ। ਇਹ ਲੋਇਰ ਨੇ ਤੇ ਤੁਹਾਨੂੰ ਪਤਾ ਜਦੋਂ ਕੋਈ ਵੀ ਪ੍ਰੋਪਰਟੀ ਖਰੀਦੇ ਵੇਚਦੇ ਆਪਾਂ ਲੋਇਰ ਹਾਇਰ ਕਰਨਾ ਪੈਂਦਾ, ਆਪਣਾ ਬਾਇਰ ਦਾ ਆਪਦਾ ਲੋਇਰ ਹੁੰਦਾ, ਸੈਲਰ ਦਾ ਆਪਦਾ ਲੋਇਰ ਹੁੰਦਾ। ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ, ਇਹਨਾਂ ਨੂੰ ਕਾਫੀ ਲੰਮੇ ਟਾਈਮ ਤੋਂ ਇਹ ਕੰਮ ਕਰਦੇ ਨੇ, ਚੰਗਾ ਐਕਸਪੀਰੀਅੰਸ ਆ, ਐਕਸਪਰਟ ਨੇ ਆਪਣੇ ਕੰਮ ਦੇ ਵਿੱਚ। ਕੰਮ ਸਾਰੇ ਹੀ ਲੋਇਰ ਕਰ ਲੈਂਦੇ ਨੇ ਰੀਅਲ ਸਟੇਟ ਕਲੋਜ਼ਿੰਗ ਦਾ, ਉੱਪਰੋਂ ਦੇਖਣ ਨੂੰ ਬੜਾ ਸੌਖਾ ਜਿਹਾ ਕੰਮ ਲੱਗਦਾ ਹੁੰਦਾ, ਪਰ ਕਈ ਵਾਰੀ ਜਦੋਂ ਪ੍ਰੋਬਲਮ ਆ ਜਾਣ ਫੇਰ ਇਹ ਫਸ ਜਾਂਦਾ ਕੰਮ ਵਿੱਚ। ਜਿਹੜੀ ਪ੍ਰੋਬਲਮ ਆਈ ਹੈ ਉਸ ਨੂੰ ਠੀਕ ਤਰੀਕੇ ਨਾਲ ਨਾ ਟੈਕਲ ਕੀਤਾ ਜਾਵੇ ਤਾਂ, ਜੇ ਤੁਸੀਂ ਸੈਲਰ ਹੋ ਤੇ ਤੁਹਾਨੂੰ ਪੈਸੇ ਨਹੀਂ ਮਿਲਦੇ ਘਰ ਖੜਾ ਰਹਿੰਦਾ, ਉਵੇਂ ਜੇ ਬਾਇਰ ਹੋ ਤੇ ਤੁਹਾਨੂੰ ਘਰ ਨਹੀਂ ਮਿਲਦਾ, ਅੰਦਾਜ਼ਾ ਲਾ ਕੇ ਦੇਖ ਲਓ। ਬਸ ਉਧਰੋਂ ਤਿਆਰੀ ਕੀਤੀ ਹੋਈ ਆ, ਟਰੱਕ ਸਮਾਨ ਦੇ ਭਰੇ ਹੋਏ ਨੇ, ਤੁਸੀਂ ਬਾਇਰ ਹੋ, ਸੈਲਰ ਦੇ ਦਰਵਾਜ਼ੇ ਮੂਹਰੇ ਖੜੇ ਹੋ ਵੀ ਕਦੋਂ ਸ਼ਾਮ ਨੂੰ 4:30 ਹੋ ਗਏ, 5:45 ਹੋ ਗਏ ਜੀ, 5:05 ਹੋ ਗਏ, ਚਾਬੀ ਮਿਲੂਗੇ ਨਾ ਮਿਲੂ। ਉਧਰੋਂ ਸੈਲਰ ਕਹਿੰਦਾ ਮੇਰੇ ਖਾਤੇ 'ਚ ਪੈਸੇ ਆਏ ਕਿ ਨਹੀਂ ਆਏ, ਉਧਰੋਂ ਸੈਲਰ ਨੇ ਕੋਈ ਅੱਗੇ ਘਰ ਲਿਆ ਹੁੰਦਾ, ਚੇਨ ਆਫ ਕਲੋਜ਼ਿੰਗ ਹੁੰਦੀ ਹੈ। ਸੈਲਰ ਨੇ ਅੱਗੇ ਬਾਈ ਕੀਤਾ, ਉਸ ਜਿਹਦਾ ਬਾਈ ਕੀਤਾ ਉਹਨੇ ਆਪਦਾ ਸੈਲ ਕੀਤਾ, ਅੱਗੇ ਬਾਈ ਕੀਤਾ, ਤੇ ਇਹ ਚੇਨ ਦੇ ਵਿੱਚੋਂ ਇੱਕ ਅਲੜੀ ਟੁੱਟ ਜੇ ਤੇ ਪ੍ਰੋਬਲਮਾਂ ਫਿਰ ਕਿੰਨੀਆਂ ਆ ਸਕਦੀਆਂ, ਮਗਰੋਂ ਪੈਨਲਟੀਜ਼ ਵੀ ਪੈਂਦੀਆਂ ਹੁੰਦੀਆਂ। ਇਸ ਕਰਕੇ ਦੋਸਤੋ ਮਾਹਰ ਲੋਇਰ ਕੋਲ ਜਾਇਆ ਕਰੋ ਤੁਸੀਂ। ਅਮਨਦੀਪ ਕਪਿਲਾ ਵੱਡੀਆਂ ਵੱਡੀਆਂ ਇੰਡਸਟਰੀਅਲ ਕਮਰਸ਼ੀਅਲ ਲੈਂਡ ਦੀਆਂ ਕਲੋਜ਼ਿੰਗ ਕਰਦੇ ਨੇ, ਬਿਲਡਿੰਗਸ ਦੀਆਂ, ਘਰਾਂ ਦੀਆਂ ਕਲੋਜ਼ਿੰਗ ਕਰਦੇ ਨੇ, ਕੌਂਡੋਜ਼ ਦੀਆਂ ਕਲੋਜ਼ਿੰਗ। 905-456-2020 ਇਹਨਾਂ ਦਾ ਨੰਬਰ ਹੈ, 9054562020। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਵੰਡਰਵਰਲਡ ਵਾਲੇ ਮਨਮਿੰਦਰ ਖੋਸਾ ਨਾਲ ਤਾਲਮੇਲ ਕਰ ਲਿਓ, 647-646-3000, 6476463000। ਕੋਈ ਦੋਸਤ ਮਿੱਤਰ ਕਿਸੇ ਕੰਮ ਦੇ ਵਿੱਚ ਮੁਹਾਰਤ ਰੱਖਦਾ, ਉਹ ਕੰਮ ਵਾਲਿਆਂ ਦੀ ਇੱਥੇ ਜ਼ਰੂਰਤ ਹੈਗੀ ਆ ਕਿ ਨਹੀਂ ਹੈਗੀ, ਕਿਵੇਂ ਆ ਸਕਦੇ ਨੇ, ਕਿਵੇਂ ਉਹਨਾਂ ਨੂੰ ਵਰਕ ਪਰਮਿਟ ਮਿਲ ਸਕਦਾ, ਪੱਕੇ ਤੌਰ ਤੇ ਵੀਜ਼ਾ ਕਿਵੇਂ ਮਿਲ ਸਕਦਾ, ਅਲੱਗ ਅਲੱਗ ਕਿਹੜੀਆਂ ਕਿਹੜੀਆਂ ਕੈਟਾਗਰੀਜ਼ ਦੇ ਵਿੱਚ ਵੀਜ਼ਾ ਮਿਲਦਾ, ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਨੇ। ਇਹਨਾਂ ਦਾ ਰੈਫਰੈਂਸ ਦੇ ਸਕਦੇ ਹੋ ਤੁਸੀਂ, ਬੜੀ ਮਿਹਨਤ ਨਾਲ ਇਮਾਨਦਾਰੀ ਨਾਲ ਕੰਮ ਕਰਦੇ ਨੇ। 6476463000 ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਤੇ ਇੱਕ ਸਾਡੇ ਸਪੋਂਸਰ ਨੇ ਜੀ, ਦ ਮੈਟਲ ਕਰਾਫਟ ਕੰਪਨੀ ਵਾਲੇ, ਜਸ ਬਾਈ ਜੀ, ਦ ਮੈਟਲ ਕਰਾਫਟ ਕੰਪਨੀ। ਇਹ ਜੀ ਦਰਵਾਜ਼ੇ ਲਾਉਂਦੇ ਨੇ, ਇੰਨੇ ਮਜ਼ਬੂਤ ਦਰਵਾਜ਼ੇ ਬਈ ਤੋੜ ਨਹੀਂ ਸਕਦਾ ਕੋਈ, ਅੱਜ ਕੱਲ੍ਹ ਲੋਕ ਡਰਦੇ ਵਾਹਵਾ ਨੇ। ਇਹ ਵੀ ਬੜੀ ਖਾਸ ਹਾਲਤ ਆ ਜੀ, ਵੀ ਐਵੇਂ ਆਪਣੇ ਘਰੇ ਬੈਠੇ ਡਰੀ ਜਾਣਾ, ਹੈ ਨਾ, ਪਰ ਕੀ ਕਰਨ ਲੋਕ ਜੀ, ਚੋਰੀ ਡਾਕੇ ਪੰਚਰ ਆ ਜਾਂਦੇ ਨੇ, ਥੌੜੀਆਂ ਥੋੜੀਆਂ ਜਿਹੀਆਂ ਚੱਕ ਕੇ ਗਨਸ ਲੈ ਕੇ ਆ ਜਾਂਦੇ ਨੇ, ਹੈ ਨਾ। ਇਹ ਕਹਿੰਦਾ ਜੀ ਜਿੰਨੀਆਂ ਮਰਜ਼ੀ ਥੌੜੀਆਂ ਮਾਰੀ ਜਾਣ, ਦਰਵਾਜ਼ਾ ਨਹੀਂ ਟੁੱਟਦਾ ਤੁਹਾਡਾ। ਖਿੜਕੀਆਂ ਦੇ ਵਿੱਚ ਗਰਿੱਲਾਂ ਲਾਉਣੀਆਂ, ਉਹ ਵੀ ਕਹਿੰਦੇ ਅਸੀਂ ਲਾ ਦਿਆਂਗੇ। ਹੈਵੀ ਡਿਊਟੀ ਸਟੀਲ ਡੋਰਸ, ਵਿੰਡੋ ਗ੍ਰਿਲਸ, ਕਸਟਮ ਮੇਡ ਕਾਫੀ ਐਂਡ ਡਾਇਨਿੰਗ ਟੇਬਲਸ, ਡਾਇਨਿੰਗ ਟੇਬਲ ਬਣਾਉਣਾ, ਫਾਇਰ ਪਲੇਸ ਬਣਾਉਣਾ, ਫਾਇਰ ਪਲੇਸ ਵਾਲਸ ਬਣਾਉਣੀਆਂ ਨੇ, ਹੈ ਨਾ, ਮੈਟਲ, ਐਲਮੀਨੀਅਮ, ਸਟੇਨਲੈਸ ਸਟੀਲ, ਤੇ ਇਹ ਕੰਮ ਕਰਦੇ ਨੇ ਜੀ ਇਹ। ਤਾਲਮੇਲ ਕਰ ਲਿਓ ਇਹਨਾਂ ਨਾਲ ਤੁਸੀਂ, ਨੰਬਰ ਇਹਨਾਂ ਦਾ 6475353424, 6475353424। ਬਹੁਤ ਸਫਾਈ ਨਾਲ ਕੰਮ ਕਰਦੇ ਨੇ, ਹਰ ਇੱਕ ਕੀਤੇ ਹੋਏ ਕੰਮ ਦੀ ਗਰੰਟੀ ਦਿੰਦੇ ਨੇ, 2-4 ਸਾਲ ਦੀ ਨਹੀਂ, ਭਾਵੇਂ 50 ਸਾਲ ਦੀ ਵਾਰੰਟੀ ਲੈ ਲਿਓ, ਉਹ ਵਾਰੰਟੀ ਲਿਖ ਕੇ ਨਾ ਆਪਣੇ ਬੱਚਿਆਂ ਨੂੰ ਵੀ ਦੇ ਜਾਓ। ਤੇ ਇਸ ਕਰਕੇ ਜੀ ਤੁਸੀਂ ਬਸ ਇੱਕ ਵਾਰੀ ਮਿਲ ਲਓ ਇਹਨਾਂ ਨੂੰ, ਇਹਦਾ ਕੀਤਾ ਹੋਇਆ ਕੰਮ ਦੇਖ ਲਓ, ਆਪਾਂ ਹੀ ਅੰਦਾਜ਼ਾ ਲਾ ਲਓਗੇ। 6475353424 ਦਾ ਮੈਟਲ ਕਰਾਫਟ ਕੰਪਨੀ। ਆਪਣੀ ਗੱਲਬਾਤ ਲਾਉਣੇ ਤਾਂ 10 ਮਿੰਟ ਸੀ ਤੇ ਟਾਈਮ ਲੱਗ ਗਿਆ ਜੀ ਅੱਧਾ ਘੰਟਾ ਪੰਜਾਬ ਬਾਰੇ। ਚਲੋ ਕੋਈ ਗੱਲ ਨਹੀਂ ਜੀ, ਗੱਲ ਇਹ ਹੈ ਜੀ ਹੁਣ ਆਪਾਂ ਧਿਆਨ ਆ ਜਿਹੜਾ ਆਪਾਂ ਤਾਂ ਕਰਕੇ ਕਹਿੰਦੇ ਹੁੰਦੇ ਪ੍ਰੋਬਲਮ ਆਪਾਂ ਤਾਂ ਡਿਸਕਸ ਕਰਦੇ ਹਾਂ, ਆਲੇ ਦੁਆਲੇ 1-2 ਦਿਨਾਂ ਬਾਅਦ ਕੋਈ ਨਾ ਕੋਈ ਫੋਨ ਕਾਲ ਇਧਰੋਂ ਉਧਰੋਂ ਕੋਈ ਨਾ ਕੋਈ ਖਬਰ ਆਈ ਹੁੰਦੀ ਹੈ, ਮੇਰੀ ਜ਼ਮੀਨ ਦਬਲੀ, ਸਾਡੇ ਪਿੰਡ ਦੇ ਵਿੱਚ ਸਾਡੇ ਚਾਚੇ ਦੇ ਮੁੰਡੇ ਨੇ ਸਾਡੇ ਨਾਲ ਐਂ ਕਰਤਾ, ਉਹ ਜਿੱਥੋਂ ਠੇਕਾ ਲੈਂਦੇ ਸੀ ਉਹ ਠੇਕੇ ਵਾਲੇ ਜ਼ਮੀਨ ਨਹੀਂ ਛੱਡਦੇ, ਹੁਣ ਇੱਕ ਕਾਨੂੰਨ ਜਿਹੜਾ ਹੈਗਾ ਉਹਦੀ ਗੱਲ ਕਰਦੇ ਹੁੰਦੇ ਆ ਵੀ ਪਤਾ ਨਹੀਂ 10-12 ਸਾਲ 11 ਸਾਲ ਜੇ ਕਿਸੇ ਕੋਲ ਕਬਜ਼ਾ ਰਹਿ ਗਿਆ ਫਿਰ ਤੁਸੀਂ ਛੁਡਾ ਹੀ ਨਹੀਂ ਸਕਦੇ, ਹੈ ਨਾ, ਇਹ ਜਿਹੀਆਂ ਗੱਲਾਂ ਨੇ। ਬਾਕੀ ਜੀ ਉੱਥੇ ਇੰਨਾ ਕੁ ਮਾੜਾ ਹਾਲ ਆ, ਜੁਡੀਸ਼ਰੀ ਦਾ ਮਾੜਾ ਹਾਲ ਆ, ਪਾਰਲੀਮੈਂਟ ਦੇ ਵਿੱਚ ਕ੍ਰਿਮੀਨਲ ਬੈਠੇ ਨੇ, ਹੈ ਨਾ, ਜੱਜ ਆ ਜਿਹੜੇ ਉਹਨਾਂ ਦੇ ਘਰੋਂ ਪੈਸੇ ਫੜੇ ਜਾਂਦੇ ਨੇ, ਬਹੁਤ ਮਾੜਾ ਹਾਲ ਆ। ਇਸ ਕਰਕੇ ਦੋਸਤੋ ਤੁਸੀਂ ਇੱਥੇ ਮਿਹਨਤ ਨਾਲ ਕੰਮ ਕਰਦੇ ਹੋ, ਮਿਹਨਤ ਨਾਲ ਪੈਸੇ ਕਮਾਉਂਦੇ ਹੋ, ਹੈ ਨਾ, ਤੇ ਟੈਨਸ਼ਨ ਫਾਲਤੂ ਦੀ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਤਾਂ ਇਸ ਕੰਟੈਕਸਟ ਦੇ ਵਿੱਚ ਗੱਲ ਕੀਤੀ ਹੈ, ਠੀਕ ਹੈ ਸਾਡੇ ਰਿਸ਼ਤੇਦਾਰ, ਭੈਣ ਭਰਾ, ਦੋਸਤ ਮਿੱਤਰ ਉੱਥੇ ਹੈਗੇ ਨੇ, ਮਿਲੋ ਜਿੰਨੀ ਵਾਰੀ ਮਰਜ਼ੀ ਮਿਲੋ, ਪਰ ਇਹ ਹੈ ਵੀ ਜਿਹੜੀ ਪ੍ਰੋਪਰਟੀ ਦਾ ਮਸਲਾ ਨਾ, ਜਿੰਨੀ ਦੇਰ ਜਦੋਂ ਤੁਹਾਡੀ ਸਿਹਤ ਠੀਕ ਹੈ ਉਦੋਂ ਉਹ ਸਿਹਤ ਠੀਕ ਹੁੰਦਿਆਂ ਹੁੰਦਿਆਂ ਹੱਲ ਕਰ ਜਾਓ। ਇਹ ਨਾ ਹੋਵੇ ਉਧਰੋਂ ਬਾਈ ਚਾਂਸ ਮਾੜੀ ਮੋਟੀ ਸਿਹਤ ਵੀ ਵਿਗੜੀ, ਉਧਰੋਂ ਪ੍ਰੋਪਰਟੀ ਦੱਬ ਲਈ ਤੇ ਫਿਰ ਉਹ ਤੁਸੀਂ ਦੇਖ ਲਓ ਵੀ ਦਵਾਈ ਜਿਹੜੀ ਤੁਹਾਨੂੰ ਇੱਕ ਡੋਜ਼ ਦਿੱਤੀ ਹੈ ਟ੍ਰਿਪਲ ਡੋਜ਼ ਖਾਣੀ ਪੈਂਦੀ ਹੈ, ਫਿਰ ਚਿੰਤਾ ਹੋ ਜਾਂਦੀ ਹੈ ਬੰਦੇ ਨੂੰ, ਹਨਾ। ਇੱਕ ਤਾਂ ਬਿਮਾਰੀ ਨੇ ਘੇਰਿਆ ਹੁੰਦਾ ਤੇ ਇੱਕ ਫਿਰ ਇਹਨਾਂ ਗੱਲਾਂ ਦੀ, ਲੋਕ ਵੀ ਫਿਰ ਦੇਖਦੇ ਨੇ ਵੀ ਉਹ ਤਾਂ ਬਿਮਾਰ ਠਮਾਰ ਜਿਹਾ ਹੈਗਾ, ਇਹਦੀ ਜ਼ਮੀਨ ਹੁਣੇ ਹੀ ਦੱਬ ਲਓਗਾ, ਬੱਚਿਆਂ ਨੇ ਤਾਂ ਆਉਣਾ ਨਹੀਂ, ਹਨਾ। ਇਹ ਜਿਹਾ ਕੁਛ ਹੋ ਰਿਹਾ, ਮੈਂ ਕਿਹੜਾ ਝੂਠ ਬੋਲ ਰਿਹਾ, ਹਨਾ। ਤੇ ਇਸ ਕਰਕੇ ਦੋਸਤੋ ਮੇਰੇ ਕਹਿਣ ਦਾ ਮਤਲਬ ਤਾਂ ਇੰਨਾ ਹੀ ਆ ਵੀ ਖਿਆਲ ਰੱਖੋ, ਕਿਸੇ ਸਰਕਾਰ ਸਕੂਲ ਤੇ ਝਾਕ ਨਾ ਰੱਖੋ, ਹਨਾ। ਪੋਲੀਟੀਸ਼ੀਅਨ ਸਾਹਿਬ ਇੱਕੋ ਜਿਹੇ ਹੁੰਦੇ ਨੇ। ਲਓ ਜੀ, ਇਜ਼ਰਾਈਲ ਦੇ ਵਿੱਚ ਨਹੀਂ, ਇਜ਼ਰਾਈਲ ਚ ਨਹੀਂ, ਗਾਜ਼ਾ ਦੇ ਵਿੱਚ ਇਜ਼ਰਾਈਲ ਨੇ ਟੈਂਟ ਦੇ ਉੱਤੇ ਹਮਲਾ ਕਰਕੇ ਅਲ ਜ਼ਜ਼ੀਰਾ ਦੇ ਜਰਨਲਿਸਟ ਸੀ ਜੀ, ਇਹ ਗਰੁੱਪ ਸੀ ਜੀ ਪੰਜਾਂ ਦਾ, ਇਹਦੇ ਚ ਕਰਿਊ ਡਰਾਈਵਰ ਵੀ ਸੀ, ਕੈਮਰਾਮੈਨ ਵੀ ਸੀ, ਦੋ ਕੈਮਰਾਮੈਨ ਸੀ ਤੇ ਇੱਕ ਇਹ ਜਿਹੜਾ ਅਨਾਸ ਅਲ ਸ਼ਰੀਫ 28 ਸਾਲ ਦਾ ਕੋਰਸਪੋਂਡੈਂਟ ਸੀ ਜਿਹੜਾ ਉਹਨਾਂ ਨੇ ਉਹ ਮਾਰਤਾ ਜੀ। ਦੁਨੀਆਂ ਭਰ ਦੇ ਵਿੱਚ ਇਹਦੀ ਨਿਖੇਧੀ ਹੋ ਰਹੀ ਹੈ, ਇਹ ਇਜ਼ਰਾਈਲ ਵਾਲੇ ਕਰਦੇ ਆਈ ਨੇ ਜੀ, ਇਹ ਟਾਰਗੇਟ ਕਰਕੇ ਕਰਦੇ ਨੇ। ਅੱਛਾ, ਜਿਹਨੂੰ ਇਹ ਮਾਰਦੇ ਨੇ, ਵੱਡੀ ਗੱਲ ਇਹ ਹੈ ਦੋਸਤੋ, ਇਹ ਗੱਲ ਸਮਝਣ ਵਾਲੀ ਹੈ, ਸਾਡੀ ਦੁਨੀਆਂ ਪਤਾ ਨਹੀਂ ਕਿਹੋ ਜਿਹੀ ਹੋ ਗਈ ਹੈ, ਜਿੱਥੇ ਬੇਦੋਸ਼ਾਂ ਨੂੰ ਮਾਰਿਆ ਜਾ ਰਿਹਾ, ਹੁਣ ਇਜ਼ਰਾਈਲ ਬੇਦੋਸ਼ਾਂ ਨੂੰ ਮਾਰ ਰਿਹਾ, ਜਿਹੜਾ ਇਹਨੂੰ ਕੰਡੈਮ ਕਰਦਾ, ਜਿਹੜੇ ਦੀ ਨਿਖੇਧੀ ਕਰਦਾ, ਉਹਨੂੰ ਕਹਿਣਗੇ ਜੇ ਤਾਂ ਹਮਾਸ ਦਾ, ਇਹ ਤਾਂ ਹਮਾਸ ਦਾ ਸਪੋਰਟਰ ਆ, ਲੋ ਕਰ ਲਓ ਗੱਲ, ਹੈਨਾ। ਇੱਥੇ ਬੈਠੇ ਵੀ ਤੁਸੀਂ ਜੇ ਤੁਸੀਂ ਕਹੋ ਬਈ ਬੇਦੋਸ਼ੀਆਂ ਨੂੰ ਮਾਰਨਾ ਗਲਤ ਆ, ਗਾਜ਼ਾ ਦੇ ਵਿੱਚ ਹੋਣ ਕਿਤੇ ਵੀ, ਕਹਿਣਗੇ ਜੀ ਹਮਾਸ ਦਾ ਸਪੋਰਟਰ ਆ। ਮਤਲਬ ਮੈਂਟੈਲਿਟੀ ਦੇਖੋ ਤੁਸੀਂ, ਸਾਰੀ ਦੁਨੀਆਂ ਦੇ ਵਿੱਚ ਇਹਦੀ ਨਿਖੇਧੀ ਹੋ ਰਹੀ ਹੈ ਜੀ, ਪੱਤਰਕਾਰ ਭਾਈਚਾਰਾ ਤਾਂ ਕਰ ਹੀ ਰਿਹਾ ਵੱਡੇ ਪੱਧਰ ਦੇ ਉੱਤੇ। ਦੇਖੋ ਪਹਿਲਾਂ ਇੱਕ ਹਸਪੀਟਲ ਦੇ ਵਿੱਚ ਇੱਕ ਡਾਕਟਰ ਨੂੰ ਉਹਦੀ ਫੈਮਿਲੀ ਸਮੇਤ, ਹਸਪੀਟਲ ਦਾ ਡਾਕਟਰ ਸੀਗਾ, ਫੈਮਿਲੀ ਸਮੇਤ ਮਾਰਤਾ। ਤੁਸੀਂ ਉਹਨਾਂ ਦੀ ਵੀਡੀਓਜ਼ ਦੇਖੋ, ਗੱਲ ਫਿਰ ਗਾਜ਼ਾ ਦੇ ਵਿੱਚ ਫਿਰ ਜਿੰਨੀ ਵੀ ਏਡ ਜਾ ਰਹੀ ਹੈ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ, ਘਟਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਏਡ ਵਾਲੇ ਨਾ ਪਹੁੰਚਣ, ਬੱਚੇ ਭੁੱਖੇ ਮਰਨ, ਇਹ ਹੁੰਦਾ ਜੈਨੋਸਾਈਡ। ਇਹਨੂੰ ਜੈਨੋਸਾਈਡ ਕਹਿੰਦੇ ਆ ਵੀ ਜਦੋਂ ਕਿਸੇ ਪੂਰੀ ਨੈਸ਼ਨੈਲਿਟੀ ਦਾ, ਨੇਸ਼ਨ ਦਾ, ਇੱਕ ਪੂਰੇ ਕਲਚਰਲ ਗਰੁੱਪ ਦਾ ਤਹੱਈਆ ਕਰ ਲੈਣ ਵੀ ਆਪਾਂ ਇਹਨਾਂ ਦੇ ਵੱਧ ਤੋਂ ਵੱਧ ਮਾਰੀ ਜਾਣੇ, ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਮਰ ਚੁੱਕੇ ਨੇ, ਲੱਖਾਂ ਦੀ ਗਿਣਤੀ ਦੇ ਵਿੱਚ। ਸਮਝਣ ਦੀ ਲੋੜ ਆ ਵੀ ਟੈਰੋਰਿਸਟ ਇਕੱਲੇ ਗਰੁੱਪ ਹੀ ਨਹੀਂ ਹੁੰਦੇ, ਹਮਾਸ ਤਾਂ ਡੈਫੀਨੇਟਲੀ ਟੈਰੋਰਿਸਟ ਹੈਗੀ ਆ, ਪਰ ਇਜ਼ਰਾਈਲ ਵੀ ਟੈਰੋਰਿਸਟ ਸਟੇਟ ਆ, ਤੇ ਬਹੁਤ ਸਾਰੇ ਦੇਸ਼ਾਂ ਦੀਆਂ ਫੋਰਨ ਪਾਲਿਸੀਜ਼ ਨੂੰ ਉਹ ਪ੍ਰਭਾਵਿਤ ਕਰਦਾ, ਦੇਸ਼ਾਂ ਦੇ ਆਪਣੇ ਇੰਟਰਸਟ ਨੇ। ਦੁਨੀਆਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੀਆਂ ਸਟੇਟਸ ਨੇ ਜਿਨ੍ਹਾਂ ਨੂੰ ਸਾਰੀ ਦੁਨੀਆਂ ਨੂੰ ਖਤਰਾ, ਵੱਡੀ ਗਿਣਤੀ ਜਿਹੜੇ ਦੇਸ਼ ਨੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ, ਲੋਕ ਵਿਰੋਧ ਕਰ ਰਹੇ ਨੇ, ਪਰ ਜਿਹੜੇ ਸਮਾਜ ਚ ਅਸੀਂ ਰਹਿ ਰਹੇ ਹਾਂ, ਭਾਵੇਂ ਆਪਾਂ ਇਹਨੂੰ ਡੈਮੋਕ੍ਰੇਟਿਕ ਸੁਸਾਇਟੀ ਕਹਿੰਦਾ, ਦੇਖੋ ਇਸ ਕੰਟੈਕਸ ਦੇ ਵਿੱਚ ਤਾਂ ਡੈਮੋਕ੍ਰੇਸੀ ਦੇ ਵਿੱਚ ਤਾਂ ਫਿਰ ਜਿਹੜੇ ਬਹੁ ਗਿਣਤੀ ਲੋਕ ਨੇ ਜੇ ਉਹ ਠੀਕ ਗੱਲ ਕਰਦੇ ਉਹਨਾਂ ਦੀ ਮੰਨਣੀ ਚਾਹੀਦੀ ਹੈ, ਉਹ ਗੱਲ ਤਾਂ ਮੰਨਦੇ ਨਹੀਂ, ਪਰ ਜੇ ਬਹੁ ਗਿਣਤੀ ਲੋਕ ਗਲਤ ਗੱਲ ਕਰਦੇ ਨੇ ਹੈਨਾ, ਉਹਨੂੰ ਠੀਕ ਠਹਿਰਾਇਆ ਜਾਂਦਾ। ਹੋ ਰਿਹਾ ਜੀ, ਅਨਫੋਰਚੁਨੇਟਲੀ ਕਹੋ ਤੁਸੀਂ, ਇਹ ਸਾਰਾ ਕੁਛ ਵਾਪਰ ਰਿਹਾ, ਬੜਾ ਮਨ ਦੁਖੀ ਹੁੰਦਾ ਜੀ ਜਦੋਂ ਤੁਸੀਂ ਉੱਥੋਂ ਦੀਆਂ ਵੀਡੀਓਜ਼ ਦੇਖਦੇ ਹੋ, ਉੱਥੋਂ ਦੀਆਂ ਖਬਰਾਂ ਪੜ੍ਹਦੇ ਹੋ, ਛੋਟੇ ਬੱਚੇ ਪਿੰਜਰ ਬਣੇ ਪਏ ਨੇ ਸਰੀਰ ਉਹਨਾਂ ਦੇ ਜੀ। ਇੱਕ ਸ਼ਾਇਦ ਕਾਲਰ ਸਾਡੇ ਨਾਲ ਨੇ ਮੇਰਾ ਖਿਆਲ, ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਹਾਂਜੀ ਠੀਕ ਠਾਕ ਹੈ ਬੜਾ ਸਾਹਿਬ। ਅੱਛਾ, ਇੱਕ ਗੱਲ ਤਾਂ ਤੁਸੀਂ ਕਰ ਰਹੀ ਹੈਗੀ ਵੀ ਜਿਹੜੀ ਇੰਡੀਆ ਦੇ ਵਿੱਚ ਪ੍ਰੋਪਰਟੀ ਹੈਗੀ ਉਹਨੂੰ ਤੁਸੀਂ ਕੰਟਰੋਲ ਚ ਕਰ ਲੋ,
ਡਿਸਪੋਜ਼ ਆਫ ਕਰ ਦੋ ਛੇਤੀ ਬਸ, ਹਨਾ।
ਅੱਛਾ, ਇਹ ਮੈਂ ਚੀਜ਼ ਸਿੱਖ ਲਈ ਹੈ ਭਾਜੀ।
ਭਾਜੀ ਵਾਹ, ਬਹੁਤ ਵਧੀਆ ਜੀ।
ਪਤਾ ਕੀ ਹੈ, ਮੈਂ ਵੀ ਹੁਣ ਭਾਜੀ 7 ਸਾਲ ਦਾ ਹੋ ਗਿਆ।
ਹਾਂਜੀ,
ਅੱਗੇ ਤੇ ਅੱਗੇ ਤੁਹਾਡਾ ਬੁਢਾਪਾ ਆਈ ਜਾਣਾ, ਤੁਸੀਂ ਕਈ ਵਾਰੀ ਕੋਈ ਉਦਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਆ।
ਹਾਂਜੀ ਹਾਂਜੀ,
ਆ ਜਾ ਨਹੀਂ ਸਕਦੇ, ਫਿਰ ਮੁਸ਼ਕਲ ਸਾਡੇ। ਹੁਣ ਮੈਨੂੰ ਇੱਥੇ 40 ਸਾਲ ਹੋ ਗਏ, 45 ਸਾਲ, ਤੇ ਸਾਡੇ ਬੱਚਿਆਂ ਨੂੰ ਜ਼ਮੀਨ ਜਾਇਦਾਦ ਦੇ ਸਿਸਟਮ ਦਾ ਨਹੀਂ ਪਤਾ ਬਿਲਕੁਲ। ਤੁਹਾਡੇ ਤੋਂ ਮੈਂ ਤੇ ਹੋਰ ਬੰਦਿਆਂ ਤੋਂ ਮੈਂ ਇਹ ਚੀਜ਼ ਸਿੱਖ ਲਈ ਹੈਗੀ ਆ ਵੀ ਉੱਥੇ ਵਾਲੀ ਚੀਜ਼ ਨੂੰ ਨਵੇੜ ਲਓ, ਦੇਖ ਕੇ ਆਪਣੇ ਇੱਥੇ ਤੁਹਾਡੇ ਕੋਲ ਜੇ ਫਾਲਤੂ ਪਏ ਹੈਗੇ ਇੱਥੇ ਇਨਵੈਸਟਮੈਂਟ ਕਰ ਲਏ ਜਿਹੜੇ ਤੁਹਾਡੇ ਲਈ ਕੰਮ ਕਰੇ ਤੁਹਾਡੀ ਜ਼ਿੰਦਗੀ ਲਈ।
ਉੱਥੇ ਵੀ ਪੀਜੀ ਖਤਮ ਹੋਜੂਗੀ। ਮੈਂ ਅੱਧੀ ਕਿਤਾਬ ਪਹਿਲਾਂ ਕੰਮ ਬਰਾੜ ਸਾਹਿਬ ਕਰੇ ਆਉਂਦਾ।
ਵਾਹ ਜੀ ਵਾਹ, ਬਿਲਕੁਲ ਠੀਕ।
ਹੁਣ ਮੈਂ ਜਾਣਾ, ਮੈਂ ਇੱਥੋਂ ਬੰਦੇ ਸਾਰੇ ਰੈਡੀ ਕੀਤੇ ਹੋ ਆ। ਹੁਣ ਮੈਂ ਹਲਕੀ ਫੁਲਕੀ ਉੱਪਰ ਥੱਲੇ ਕਰਕੇ ਉਹਦਾ ਨਵੇੜਾ ਕਰ ਦੇਣਾ, ਉੱਥੇ ਵਾਲੀ ਮੇਰੀ ਟੋਟਲੀ ਹੈਡੇ ਖਤਮ ਹੋ ਜਾਣੀਆਂ।
ਵਾਹ ਜੀ ਵਾਹ, ਚਿੰਤਾਵਾਂ ਜਿਹੜੀਆਂ ਘਟਾਉਣੀਆਂ ਚਾਹੀਦੀਆਂ ਜੀ, ਬਿਲਕੁਲ।
ਹਾਂਜੀ, ਅੱਛਾ। ਮੈਂ ਮੇਰੇ ਹੋਰ ਦੋ ਤਿੰਨ ਫਰੈਂਡ ਆ ਜਿਹੜੇ ਸੂਝਵਾਨ ਆ, ਉਹਨਾਂ ਨਾਲ ਵੀ ਬੈਠ ਕੇ ਮੈਂ ਇੱਦਾਂ ਦੀਆਂ ਗੱਲਾਂ ਬਾਤਾਂ ਮੈਂ ਕਰਦਾ ਰਹਿੰਦਾ ਹੈਗਾ, ਤੇ ਉਹਨਾਂ ਨੇ ਵੀ, ਮੈਂ ਕਿਹਾ ਯਾਰ ਤੁਹਾਡੀ ਕਿੱਦਾਂ, ਕਹਿੰਦੇ ਏਦਾਂ ਏਦਾਂ ਕਰਕੇ ਆ ਵੀ ਇਕੱਠੀ ਆ ਸਾਡੀ ਭਰਾਵਾਂ ਦੀ ਜਮੀਨ। ਮੈਂ ਕਿਹਾ ਦੋਨੇ ਤਿੰਨੇ ਜਾਣੇ ਬੈਠ ਜਾਓ, ਬੈਠ ਕੇ ਆਹ ਸਲਾਹ ਕਰੋ ਵੀ ਕੱਲ ਨੂੰ ਬੱਚਿਆਂ ਨੂੰ ਕੋਈ ਪਤਾ ਨੀ, ਇਹਨੂੰ ਨਿਬੇੜੋ। ਪਰ ਉਹਨਾਂ ਨੇ ਵੀ ਇਹੋ ਗੱਲ ਆਪਣੇ ਮਨ ਨੂੰ ਲਾ ਲਈ। ਉਹ ਕਹਿੰਦਾ ਮਲਕੀਤ ਵੀ ਤੇਰੀ ਗੱਲ ਸਾਰਿਆਂ ਨੂੰ ਜਤੀ, ਕਹਿੰਦੇ 5 ਕਿੱਲੇ ਦਾ ਹੀ ਵੇਚ ਦੇ।
ਹਾਂਜੀ,
ਮੈਂ ਕਿਹਾ ਗੁੱਡ ਕੀਤਾ। ਮੈਂ ਕਿਹਾ ਜਿਹੜੀ ਅਗਲੇ ਦੀ ਆ, ਹੌਲੀ ਹੌਲੀ ਲਾ ਲਓ ਟਾਈਮ 2-4-5 ਸਾਲ, ਪਰ ਆਪਣੀ ਜ਼ਿੰਦਗੀ ਤੱਕ ਉਹਨੂੰ ਨਵੇੜ ਲਓ, ਘਰ ਰੱਖ ਲਓ ਆਉਣ ਜਾਣ ਲਈ। ਉਸ ਤੋਂ ਬਾਅਦ ਵੀ ਜਿਵੇਂ ਆਉਣਾ ਜਾਣਾ ਵੀ ਤੁਹਾਡਾ ਠੀਕ ਠਾਕ ਹੋਊਗਾ, ਨੇੜੇ ਪਹੁੰਚ ਗਿਆ 65-70 ਸਾਲ ਦੇ, ਤੇ ਘਰ ਨੂੰ ਵੀ ਨਵੇੜ ਦਓ ਵੀ, ਜੇ ਨਿਆਣੇ ਸੰਭਾਲ ਸਕਦੇ ਆ, ਜਾਗਰਤ ਹੈਗੇ ਆ, ਘਰ ਰੱਖ ਲਓ, ਉਨਾ ਕਹੇਗਾ ਤੁਸੀਂ ਕਰ ਸਕਦੇ ਆ। ਇਹੋ ਇਹ ਬਹੁਤ ਸੋਹਣੀ ਚੀਜ਼ ਆ। ਇੱਕ ਦੂਜੇ ਨੂੰ, ਜਿੰਨੇ ਕੁ ਮੇਰੇ ਵੀਰ ਸੁਣਦੇ ਆ ਨਾ ਰੇਡੀਓ ਪ੍ਰੋਗਰਾਮ, ਇੱਕ ਦੂਜੇ ਨੂੰ ਦੱਸੋ।
ਬਿਲਕੁਲ,
ਸਾਡੇ ਲੋਕਾਂ ਲਈ ਚੀਜ਼ ਹੈਗੀ ਆ। ਇੱਕ ਚੀਜ਼ ਸਾਡੇ ਬੰਦਿਆਂ ਨਾਲ ਵਾਪਰੀ ਆ ਉੱਥੇ, ਉਹਨਾਂ ਨੇ ਜ਼ਮੀਨ ਲਈ ਤੇ ਉਹ ਬੰਦੇ ਨੂੰ ਪਾਵਰ ਆਫ ਅਟਾਰਨੀ ਦਿੱਤੀ ਹੋ ਸੀਗੀ, ਉਹਦੇ ਮਾਮੇ ਦੀ ਜ਼ਮੀਨ ਸੀਗੀ ਤੇ ਉਹ ਇੰਗਲੈਂਡ ਵਿੱਚ ਰਹਿੰਦਾ ਸੀਗਾ। ਅੱਛਾ, ਹੁਣ ਜਿਹੜਾ ਬੰਦਿਆਂ ਨੇ ਉਹ ਜ਼ਮੀਨ ਲਈ ਸੀਗੀ, ਉਹਨਾਂ ਨੇ ਰਜਿਸਟਰੀ ਕਰਾ ਲਈ ਤੇ ਇੰਤਕਾਲ ਕਰਾਇਆ ਨੀ।
ਹਾਂਜੀ,
ਉਹ ਬੰਦਾ ਇੰਨਾ ਸਮਾਰਟ ਸੀਗਾ, ਉਹ ਸਾਡੇ ਬੰਦਿਆਂ ਨੂੰ, ਸਾਡੇ ਬੰਦੇ ਪੜ੍ਹੇ ਲਿਖੇ ਸੀਗੇ, ਸਮਾਰਟ ਸੀ, ਉਹਨਾਂ ਸਭ ਕੁਝ ਕਢਾ ਲਿਆ ਹਨਾ। ਉਹਨਾਂ ਨੂੰ ਵੀ ਨੀ ਪਤਾ ਹੈਗਾ ਵੀ ਇਹ ਬੰਦੇ ਨੇ ਪਹਿਲੇ ਬੰਦੇ ਵੀ ਜਿਹੜੇ ਵੇਚੀ ਆ ਇੰਤਕਾਲ ਕਰਾਏ ਹੈਗਾ, ਉਹਨਾਂ ਨੇ ਫਰਜ਼ ਕਢਾਈ, ਫਰਜ਼ ਦੇ ਨਾਂ ਉਹਨਾਂ ਦਾ ਬੋਲਦਾ ਸੀਗਾ। ਦੋ ਬੰਦਿਆਂ ਨੂੰ, ਸਾਡੇ ਬੰਦੇ ਨੂੰ 15 ਲੱਖ ਦੀ ਉਹਨਾਂ ਨੇ ਵੇਚਤੀ ਸੀ ਪਹਿਲੇ ਕਬਜ਼ਾ ਲੈਣ ਗਏ। ਦੋ ਬੰਦੇ ਜਿਹਨਾਂ ਨੇ ਪਹਿਲਾਂ ਲਈ ਸੀਗੀ ਉਹ ਕਹਿੰਦੇ ਸਾਡੀ, ਉਹ ਮੁਹਰੇ ਆ ਕੇ ਖੜ ਗਏ, ਭਾਜੀ ਜ਼ਮੀਨ ਤਾਂ ਸਾਡੀ, ਉਹ ਕਹਿੰਦੇ ਭਾਜੀ ਆ ਲੈ ਰਜਿਸਟਰੀ ਕਰਾਈ ਹੈ ਮੈਂ ਤੇ ਫਰਜ਼ ਏਦਾਂ ਬੋਲਦੀ ਹੈਗੀ ਆ ਤੇ ਤੁਹਾਡਾ ਤਾਂ ਨਾਂ ਹੀ ਨੀ ਬੋਲਦਾ। ਕਹਿੰਦੇ ਸਾਨੂੰ ਤਾਂ ਜੀ 10 ਸਾਲ ਹੋ ਗਏ ਲਈ ਨੂੰ। ਅੱਛਾ ਜੀ, ਉੱਥੇ ਪੈ ਗਿਆ ਪੰਗਾ, ਹੁਣ 15 ਲੱਖ ਦਾ ਉਹਨਾਂ ਦਾ ਰੌਲਾ ਪੈਣ ਲੱਗਾ ਆ।
ਹੁੰਦਾ ਜੀ ਹੁੰਦਾ, ਬਿਲਕੁਲ ਠੀਕ ਕਹਿੰਦੇ ਹੋ ਤੁਸੀਂ।
ਇਸ ਕਰਕੇ ਉੱਥੇ ਆਲੇ ਬੰਦੇ ਸਾਡੇ ਭੈਣ ਭਰਾ ਹੈਗੇ ਰਿਸ਼ਤਾਰ, ਬਚੋ ਤੇ ਪਹਿਲਾਂ ਪਟਵਾਰੀ ਕੋਲ ਜਾ ਕੇ ਨਾ ਪਤਾ ਕਰ ਲਵੇ, ਭਾਈ ਸਾਹਿਬ ਆਹ ਜ਼ਮੀਨ ਹੈਗੀ ਆ ਇਹ ਬੰਦੇ ਦੇ ਨਾਂ ਤੇ ਹੈਗੀ ਆ ਕਿ ਨਹੀਂ, ਤੇ ਤੁਸੀਂ ਨਹੀਂ ਤਾਂ 420 ਦੇ ਵਿੱਚ ਫਸੂਗੇ। ਤੇ ਹੁਣ ਮੈਨੂੰ ਕਹਿੰਦੇ ਯਾਰ ਕੁਛ ਕਰ, ਮੈਂ ਕਿਹਾ ਚੱਲ ਕੋਈ ਨੀ ਮੈਂ ਆਉਂਦਾ ਹੈਗਾ, ਮੈਂ ਕਿਹਾ 2 ਮਹੀਨੇ ਤੱਕ ਤੇ ਫਿਰ ਇਹਦਾ ਫੈਸਲਾ ਕਰਦੇ। ਉਹ ਹੁਣ ਥਾਣੇ ਵਿੱਚ ਜਾਓ ਤੇ ਉਹ ਵੀ ਜਿੱਦਾਂ ਤੁਸੀਂ ਗੱਲਾਂ ਸੁਣਾਈਆਂ ਹੈਗੀਆਂ, ਹਾਂ ਮਤਲਬ 420 ਦਾ ਕੇਸ ਬਣਦਾ ਹੈਗਾ, ਬੰਦੇ ਨੂੰ ਪਕੜੋ, ਇਹਨੂੰ ਅਰੈਸਟ ਕਰੋ ਤੇ ਉਹਨਾਂ ਨੂੰ ਕਹੋ ਭਾਈ ਸਾਹਿਬ ਆਹ ਚੱਕਰ ਹੈਗਾ, ਕੰਪਲੇਂਟ ਆਈ ਹੈ ਇਹਦੇ, ਜਾਂ ਜ਼ਮੀਨ ਦੇ ਜਾਂ ਪੈਸੇ ਇਹਨਾਂ ਨੇ ਮੋੜਦੇ ਆ ਨਾ, ਇਹਦਾ ਤੇ 420 ਦਾ ਤੇ ਕੇਸ ਲੱਗ ਜਾਣਾ ਹੈਗਾ। ਹਲੇ ਕੇਸ ਹੀ ਰਜਿਸਟਰ ਹੋਇਆ, 2 ਮਹੀਨੇ ਹੋ ਗਏ।
ਬਿਲਕੁਲ, ਕਈ ਵਾਰੀ ਤੁਸੀਂ ਜਿਹਨੂੰ ਕਹਿੰਦੇ ਐਗਰੀਮੈਂਟ ਕਰ ਲੈਂਦੇ ਹੋ, ਰਜਿਸਟਰੀ ਕਰ ਲੈਂਦੇ ਹੋ, ਜ਼ਮੀਨ ਤੁਹਾਡੇ ਕਾਗਜ਼ਾਂ ਚ ਜਿਹਨੂੰ ਤੁਸੀਂ ਇੰਤਕਾਲ ਕਹਿੰਦੇ ਹੋ ਬੋਲਦੀ ਨੀ। ਇਹ ਬੱਚਿਆਂ ਨੂੰ, ਸਾਡੇ ਬੱਚਿਆਂ ਨੂੰ, ਇੱਥੋਂ ਵਾਲਿਆਂ ਨੂੰ ਸਾਰਾ ਕੁਝ ਨਹੀਂ ਪਤਾ ਇੱਥੇ, ਕਿਉਂਕਿ ਬੜਾ ਕਲੀਅਰ ਸਿਸਟਮ ਆ, ਟਾਈਟਲ ਟ੍ਰਾਂਸਫਰ ਹੋ ਗਿਆ, ਪੈਸੇ ਦੇ ਤੇ ਲਾਇਰ ਨੇ ਕਰਤਾ ਸਾਰਾ ਕੁਝ, ਉੱਥੇ ਇਹੋ ਜਿਹਾ ਸਿਸਟਮ ਨਹੀਂ ਹੈ। ਅਗਲੀ ਕਾਲ ਤੇ ਜਾਂਦੇ, ਸਮਾਂ ਥੋੜਾ ਰਹਿ ਗਿਆ ਜੀ ਆਪਣੇ ਕੋਲੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਤੁਸੀਂ ਆਉਂਦਾ ਯਾਰ ਹੋ? ਨੈਕਸਟ ਕਾਲ ਜੀ। ਹਾਂਜੀ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਮੈਂ ਆਪਕੋ ਯੇ ਬਤਾਨਾ ਚਾਹ ਰਹਾ ਥਾ ਕਿ ਭਈ ਵਹਾਂ ਜੋ ਇੰਡੀਆ ਮੇਂ ਜੁਡੀਸ਼ੀ ਕਾ ਹਾਲ ਹੈ, ਇਤਨਾ ਬੁਰਾ ਹਾਲ ਹੈ, ਯਾ ਅਭੀ ਜੋ ਸਾਹਿਬ ਆਏ ਥੇ ਉਹ ਕਹਿ ਰਹੇ ਥੇ ਕਿ ਪਟਵਾਰੀ ਕੇ ਪਾਸ ਜਾ ਕਰਕੇ ਇੰਦਰਾਜ ਕਰਾਓ, ਯੇ ਕਰਾਓ, ਵੋ ਕਰਾਓ, ਵਹਾਂ ਇੰਦਰਾਜ ਹੋਬਾ ਹੋਤਾ, ਉਸਕੇ ਬਾਵਜੂਦ ਆਪ ਜਬ ਚੈੱਕ ਕਰਤੇ ਹੈ ਤੋ ਆਪਕੇ ਫੈਮਿਲੀ ਕਾ ਨਾਮ ਹੀ ਨਹੀਂ ਹੋਤਾ ਉਸਮੇ।
ਬਿਲਕੁਲ ਬਿਲਕੁਲ ਠੀਕ ਹੈ ਜੀ।
ਮੈਂ ਤੋ ਯੇ ਕੇਸ ਲੜਾ ਹੂੰ, ਤਕਰੀਬਨ 50 ਸਾਲ ਹੋ ਗਏ ਮੁਝੇ ਕੇਸ ਲੜਤੇ ਲੜਤੇ, ਆਜ ਤੱਕ ਡਿਸਾਈਡ ਹੀ ਨਹੀਂ ਹੋ ਪਾਇਆ।
ਕੀ ਬਾਤ ਹੈ, ਵਾਹ ਜੀ ਵਾਹ।
ਔਰ ਵੋ ਪ੍ਰੋਪਰਟੀ ਕਮ ਸੇ ਕਮ 5 ਲੋਗੋਂ ਮੇਂ ਟ੍ਰਾਂਸਫਰ ਹੋ ਚੁਕੀ ਹੈ।
ਬਿਲਕੁਲ ਠੀਕ ਕਹਿੰਦੇ ਹੋ ਜੀ ਤੁਸੀਂ, ਪਤਾ ਹੀ ਨਹੀਂ ਕੀ ਕੁਛ ਹੋ ਰਿਹਾ ਉੱਥੇ
ਜੀ। ਔਰ ਓਰਿਜਿਨਲ ਡਾਕੂਮੈਂਟਸ ਮੇਰੇ ਪਾਸ ਹੈ।
ਵਾਹ ਕੀ ਬਾਤ ਹੈ,
110 ਸਾਲ ਪੁਰਾਣੇ ਡਾਕੂਮੈਂਟਸ ਹੈ ਵੋ।
ਬਸ ਜੀ, ਇਹ ਕੀ ਕੀਤਾ ਜਾਵੇ ਦੇਸ਼ ਦਾ, ਇਹਨਾਂ ਗੱਲਾਂ ਕਰਕੇ ਜਿਹੜੇ ਉੱਥੇ ਲੋਕ ਬਾਹਰ ਜਾ ਰਹੇ ਨੇ, ਹੋਰ ਕਿਉਂ ਜਾਂਦੇ ਨੇ? ਨਹੀਂ, ਉੱਥੇ ਮੌਸਮ ਇੰਨਾ ਸੋਹਣਾ, ਜ਼ਮੀਨ ਇੰਨੀ ਸੋਹਣੀ, ਲੋਕ ਇੰਨੇ ਚੰਗੇ, ਹਨਾ, ਇਸ ਕਰਕੇ ਜੀ ਉੱਥੇ ਸਿਸਟਮ ਨਹੀਂ ਠੀਕ ਹੈਗਾ, ਹਨਾ। ਦੇਖੋ ਹੁਣ ਤੁਸੀਂ ਮਾਲਕ ਹੋ, ਤੁਸੀਂ, ਤੁਹਾਡਾ ਸਾਰਾ ਕੁਛ ਹੈਗਾ ਤੇ ਫਿਰ ਤੁਹਾਨੂੰ ਖਰਾਬ ਕੀਤਾ ਜਾ ਰਿਹਾ। 30-40 ਸਾਲ ਤਾਂ ਓਦੋਂ ਨੂੰ ਬੰਦਾ ਮਰਨ ਨੂੰ ਤਿਆਰ ਹੋ ਜਾਂਦਾ, ਮਰ ਜਾਂਦਾ ਜੀ, ਕੋਈ ਪੁੱਛਦਾ ਹੀ ਨੀ।
ਛੋਟੀ ਜ਼ਮੀਨ ਨਹੀਂ ਹੈ, 250 ਬੀਘਾ ਜ਼ਮੀਨ ਹੈ।
ਸਮਝ ਸਕਦੇ ਹਾਂ ਜੀ, ਅਸੀਂ ਸਮਝ ਸਕਦੇ ਹਾਂ ਬਿਲਕੁਲ।
ਇਤਨੀ ਇਤਨੀ ਬੁਰੀ ਹਾਲਤ ਹੈ ਵਾ ਜੁਡੀਸ਼ਰੀ ਕੀ, ਮੈਂ ਤਾਂ ਕਹਤਾ ਹੂੰ ਕਿ ਪੂਰਾ ਮੁਲਕ ਹੀ ਬੇਈਮਾਨ ਹੈ।
ਸੋ ਸੋਰੀ ਜੀ, ਹੁੰਦਾ ਜੀ, ਹੋ ਰਿਹਾ ਜੀ, ਇਸ ਤਰ੍ਹਾਂ ਹੋ ਰਿਹਾ। ਧੰਨਵਾਦ, ਧੰਨਵਾਦ ਤੁਹਾਡਾ। ਅੱਛਾ ਜਿਹੜੇ, ਅੱਛਾ ਹੋਰ ਗੱਲ ਦੇਖੋ ਵੀਰ ਜੀ, ਦੇਖੋ ਕਿੰਨੇ 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 ਚਿੰਤਤ ਨੇ, ਪ੍ਰੇਮ ਨਾਲ ਗੱਲ ਕਰਕੇ ਗਏ ਨੇ। ਇੱਕ ਪਾਸੇ ਤਾਂ ਇਹ ਆ ਵੀ ਜਿਹੜਾ ਜਿਹੜਾ ਸ਼ਰੀਫ ਬੰਦਾ ਹੈ, ਜਿਹੜਾ ਮਾਲਕ ਆ ਕਿਸ ਚੀਜ਼ ਦਾ, ਉਹਨੂੰ ਇਨਸਾਫ਼ ਨਹੀਂ ਮਿਲ ਰਿਹਾ। ਦੂਜੇ ਪਾਸੇ ਜਿਹੜੇ ਕਾਤਲ, ਲਟੇਰੇ, ਬਲਾਤਕਾਰੀ, ਉਹ ਦੇਖ ਲਓ ਉਹ ਕੀ ਰਾਮ ਰਹੀਮ ਕੀ ਨਾਂ ਉਹਦਾ, ਸਤਿਗੁਰੂ ਜੀ ਨੂੰ ਕਹਿੰਦੇ ਆ, ਉਹ ਤੀਜੇ ਦਿਨ ਆਇਆ ਹੁੰਦਾ ਪਰੋਲ ਤੇ। ਜਿਵੇਂ ਫੁੱਫੜ ਦੇ ਪਿੰਡ ਗਿਆ ਹੁੰਦਾ ਨਾ, ਚੌਥੇ ਦਿਨ ਬੰਦਾ ਭੂਆ ਕੋਲ ਗਿਆ ਹੁੰਦਾ, ਮਾਮੇ ਕੋਲ ਗਿਆ ਹੁੰਦਾ, ਜਾਂ ਵਕੇਸ਼ਨ ਤੇ ਜਾਂਦੇ ਆ ਲੋਕ, ਆਏ ਉਹ ਤਾਂ ਜੇਲ੍ਹ ਚੋਂ ਬਾਹਰ ਆਇਆ ਹੁੰਦਾ। ਇਹ ਹਾਲ ਆ, ਮਤਲਬ ਹੈਰਾਨੀ ਦੀ ਗੱਲ ਆ ਜੀ। ਫੇਰ ਕਹਿੰਦਾ ਜੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹੈ ਨਾ। ਚਲੋ ਮੈਂ ਹੁਣ ਉਹ ਨੀ, ਦੇਸ਼ ਭਗਤੀ ਨੀ ਮੈਂ ਉਹ ਗੱਲ ਕਰਦਾ, ਮੈਂ ਹਰਟ ਨੀ ਕਰਨਾ ਚਾਹੁੰਦਾ ਤੁਹਾਡੀਆਂ ਫੀਲਿੰਗ ਦੀਆਂ, ਪਰ ਜੋ ਹੈ ਸੋ ਹੈ, ਜੋ ਹੈ ਸਾਡੇ ਸਾਹਮਣੇ ਆ, ਹੈ ਨਾ। ਗੱਲਾਂ ਬਹੁਤ ਵੱਡੀਆਂ ਵੱਡੀਆਂ ਮਾਰਨੀਆਂ ਜੀ, ਬਹੁਤ ਵੱਡੀਆਂ ਵੱਡੀਆਂ। ਹਮ ਜੀ ਵਿਸ਼ਵ ਗੁਰੂ ਬਣਨੇ ਜਾ ਰਹੇ ਹੈ, ਹਮਾਰੇ ਗ੍ਰੰਥੋਂ ਮੇ ਐਸਾ ਲਿਖਾ ਹੁਆ, 5000 ਸਾਲੋਂ ਮੇ ਐਸਾ, 5000 ਸਾਲੋਂ ਸੇ ਹਮਾਰੇ ਰਿਸ਼ੀ ਮੁਨੀਓ ਨੇ ਐਸੇ ਲਿਖ ਦਿਆ ਥਾ, ਐਸੇ ਹੀ ਹੋਗਾ, ਹੈ ਨਾ। ਤੇ ਝੂਠ, ਤੂਫਾਨ, ਬੇਈਮਾਨੀ, ਇੰਨੀ ਅੰਦਰ ਤੱਕ ਜਾ ਚੁੱਕੀ ਹੈ ਬੇਈਮਾਨੀ। ਬਈ ਜੇ ਕੋਈ ਬੰਦਾ ਨਾ ਸੱਚੀ ਸੱਚੀ ਗੱਲ ਕਰਦਾ, ਲੋਕ ਕਹਿੰਦੇ ਅੱਛਾ ਇਹ ਤਾਂ ਹੋ ਹੀ ਨਹੀਂ ਸਕਦਾ, ਉਹ ਸੱਚੇ ਬੰਦੇ ਨੂੰ ਕਹਿ ਦਿੰਦੇ, ਕਿਉਂਕਿ ਸੱਚਾ ਬੰਦਾ ਲੱਭਦਾ ਨਹੀਂ ਨਾ, ਕਹਿ ਦਿੰਦੇ ਯਾਰ ਇਹ ਜ਼ਰੂਰ ਕੋਈ ਨਾ ਕੋਈ ਗੱਲ ਹੋਊ, ਇਹਦੇ ਪਿੱਛੇ ਗੱਲ ਹੋ, ਕੋਈ ਇਸ ਤਰ੍ਹਾਂ ਦਾ ਹੋ ਹੀ ਨਹੀਂ ਸਕਦਾ। ਮੈਂ ਤਾਂ ਤੁਹਾਨੂੰ ਸਿੱਧੀਆਂ ਸਾਫ਼ ਧਾਰਨਾ ਦੱਸਦਾ ਹੁੰਦਾ, ਬਈ ਜੇ ਕੁੜੀ ਵਾਲਿਆਂ ਨੇ ਰਿਸ਼ਤਾ ਵੀ ਕਰਨਾ ਹੋਵੇ ਨਾ ਮੁੰਡੇ ਨਾਲ, ਸਰਕਾਰੀ ਮੁਲਾਜ਼ਮ ਲੱਗਿਆ ਹੋਵੇ, ਸਾਰਿਆਂ ਨੂੰ ਪਤਾ ਵੀ ਕਿਹੜੇ ਮੁਲਾਜ਼ਮ ਦੀ ਕਿੰਨੀ ਤਨਖਾਹ, ਉਹ ਤਾਂ ਹੁੰਦੀ ਹੈ, ਚਲੋ ਉਹ ਤਾਂ ਪਤਾ, ਇਹ ਤਾਂ ਪਤਾ ਜੀ। ਅੱਛਾ ਫਿਰ ਉੱਤੋਂ ਕਿੰਨੇ ਕੁ ਬਣਾਉਂਦਾ ਮੁੰਡਾ, ਤੁਸੀਂ ਅੰਦਾਜ਼ਾ ਲਾ ਲਓ ਬਈ ਜਿਹੜਾ ਮੁੰਡਾ ਉੱਤੋਂ ਨਹੀਂ ਬਣਾਉਂਦਾ, ਭਾਵੇਂ ਕਲਾਸ 1 ਅਫਸਰ ਲੱਗਿਆ, ਉਹਨੂੰ ਰਿਸ਼ਤਾ ਵੀ ਨਹੀਂ ਹੋ ਸਕਦਾ ਗਾ। ਇਹ ਹਾਲ ਆ ਜੀ, ਹੈ ਨਾ। ਤੇ ਬੱਚੇ ਉਹਦੇ ਕਹਿਣਗੇ ਇਹ ਪਾਪਾ ਨੇ ਕਿਆ ਕੀਆ, ਸਾਰੀ ਉਮਰ ਕੁਛ ਬਣਾਇਆ ਤਾਂ ਹੈ ਹੀ ਨਹੀਂ, ਹੈ ਨਾ। ਮਤਲਬ ਬੰਦਾ ਪਹਿਲਾਂ ਵੀ ਔਖਾ, ਬਾਅਦ ਚ ਵੀ ਔਖਾ, ਮਰਨ ਵੇਲੇ ਵੀ ਔਖਾ, ਬੰਦਾ ਆਪਦੀ ਸਾਰੀ ਉਮਰ ਲਾ ਦੇ ਮਿਹਨਤ ਨਾਲ ਕਮਾਈ ਕਰਦੇ ਆ, ਹੈਨਾ। ਘਰ ਵਾਲੀ ਅੱਡ ਔਖੀ, ਮਾਂ ਪਿਓ ਅੱਡ ਔਖੇ, ਗੁਆਂਢੀ ਅੱਡ ਔਖੇ, ਪੁਲਿਸ ਵਾਲੇ ਵੀ ਫਿਰ ਦੇਖੋ, ਪੁਲਿਸ ਵਾਲੇ ਚੋਰਾਂ ਦੀ ਤਾਂ ਹਮਾਇਤ ਕਰਦੇ ਆ, ਪੁਲਿਸ ਵਾਲਿਆਂ ਦਾ ਸਭ ਤੋਂ ਜ਼ਿਆਦਾ ਧਿਆਨ ਇਸ ਗੱਲ ਵੱਲ ਹੁੰਦਾ ਵੀ ਜਿਹੜਾ ਸ਼ਰੀਫ ਬੰਦਾ ਉਹਨੂੰ ਅਸੀਂ ਕਿਵੇਂ ਫਸਾਈਏ, ਕੀ ਕਰੀਏ ਜੀ, ਦੱਸੋ। ਲਓ ਜੀ ਛੋਟੀ ਜਿਹੀ ਬ੍ਰੇਕ ਹੋਰ ਲੈ ਲਈ ਆਪਾਂ।
HK Tire Center to cars and trucks pe brand new ya old tires le sakde ho.
BF Godrej, Hancock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahal nu 6472954600 6472954600. HK Tire Center.
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313,
4165-913-1313,
7895-1312-06 ਮਿਸੀ ਸਾਗਾ, ਡੇਲ ਮੁੰਡੀ ਰੀਅਲ ਇਸਟੇਟ ਐਕਸਪਰਟ। ਸਵਾਲ ਜੀ, ਸਮਾਂ ਸਮਾਪਤ ਹੋਣ ਵਾਲਾ, ਬਸ ਇੱਕੋ ਗੱਲ ਰਹਿ ਗਈ, ਜੇ ਕੋਈ ਯੰਗ ਬੰਦਾ ਕਾਲਜ ਦੇ ਵਿੱਚ, ਸਕੂਲ ਦੇ ਵਿੱਚ, ਜਾਂ ਪਿੰਡ ਚ ਇਕੱਠ ਕਰਕੇ ਕੋਈ ਇੱਕ ਅੱਧੀ ਚੰਗੀ ਗੱਲ ਕਹਿ ਦੇ ਨਾ, ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ, ਕਿਸੇ ਪੁਲਿਸ ਵਾਲੇ ਨੂੰ ਜਾਂ CID ਨੂੰ ਪੁੱਛ ਲਿਓ, ਉਹਦਾ ਨਾਂ ਐਂਟੀ ਸੋਸ਼ਲ ਐਲੀਮੈਂਟ ਦੀ ਲਿਸਟ ਦੇ ਵਿੱਚ ਲਿਖ ਦਿੰਦੇ ਆ। ਮੈਂ ਬਿਲਕੁਲ ਠੀਕ ਕਹਿ ਰਿਹਾ ਜੀ, 2-4 ਵਾਰੀ ਜਦੋਂ ਪੁਲਿਸ ਦੇ ਧਿਆਨ ਚ ਆ ਗਿਆ ਵੀ ਇਹਨੇ ਰੈਲੀ ਕੀਤੀ ਆ ਕਿਤੇ, ਜਾਂ ਕਿਤੇ ਸੈਮੀਨਾਰ ਕੀਤਾ, ਉੱਥੇ ਚਾਰ ਅਕਲ ਦੀਆਂ ਗੱਲਾਂ ਕੀਤੀਆਂ ਨੇ, ਤਾਂ ਤੁਹਾਡਾ ਲਿਸਟ ਠਾਣੇ ਵਾਲੇ ਨਾ 10 ਨੰਬਰੀਆਂ ਦੀ ਲਿਸਟ ਚ ਲਿਖ ਦਿੰਦੇ ਆ। ਜੇ ਥੋੜੀਆਂ ਜਿਹੀਆਂ ਵੱਧ ਗੱਲਾਂ ਕਰਦੇ ਫਿਰ ਫੋਟੋ ਵੀ ਲਾ ਦਿੰਦੇ ਹੁੰਦੇ ਆ, ਐਂਟੀ ਸੋਸ਼ਲ ਐਲੀਮੈਂਟ। ਤੇ ਫਿਰ ਜਦੋਂ ਤੁਸੀਂ ਕੋਈ ਕੰਮ, ਸਰਕਾਰੀ ਨੌਕਰੀ ਲੈਣੀ ਆ, ਹੋਰ ਕੁਛ ਕਰਨਾ, ਤੇ ਤੁਹਾਨੂੰ ਉਹ ਲਿਸਟ ਚੋਂ ਨਾਂ ਆਪਦਾ ਕਲੀਅਰ ਕਰਾਉਣਾ ਪੈਂਦਾ। ਮਤਲਬ ਇੰਨਾ ਮਾੜਾ ਹਾਲ ਆ ਦੇਸ਼ ਦਾ, ਹੈ ਜੀ। ਚਲੋ ਕੋਈ ਗੱਲ ਨੀ, ਆਪਾਂ ਹੁਣ ਫਿਰ ਗੱਲਾਂ ਕਰਾਂਗੇ, ਸਮਾਂ ਹੋ ਗਿਆ ਸਮਾਪਤ। ਮਿਹਰਬਾਨੀ, ਕੱਲ ਨੂੰ ਮਿਲਾਂਗੇ ਜੀ ਆਪਾਂ 2 ਵਜੇ। ਧੰਨਵਾਦ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਤਾਜ਼ਾ ਸਬਜ਼ੀਆਂ ਲਈ ਤੁਹਾਡਾ ਆਪਣਾ ਫਾਰਮ ਕੈਲਗਰ ਸਬਜ਼ੀ ਫਾਰਮ, ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ, ਮਿੱਟੀ, ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ। ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਡਨ ਸਬਜ਼ੀ ਫਾਰਮ ਤੇ ਆਓ। ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ। 12050 ਏਅਰਪੋਰਟ ਰੋਡ, ਕੈਲਡਨ, ਜਾਂ ਤੁਸੀਂ ਫੋਨ ਕਰੋ 9058409000, 905-840-9000।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿਸੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ। ਇਸ